9% the APR purchase financing 60 महीने तक select 2023 Escape models पे भी मिल सकता है। ज्यादा जानकारी वास्ते विजिट करो Toronto area दे Ford dealer नू अच्छी।
रियल एस्टेट दी दुनिया विच थोड़ी कामयाबी एग्जीक्यूटिव होम्स रियल्टी जिथे तुसी 1.5 लाख तो 2 लाख साल दा कमा सकदे हो। इस तो अलावा फ्री बायर एंड सेलर लीड्स, वीआईपी एक्सेस टू प्री कंस्ट्रक्शन प्रोजेक्ट्स, वन ऑन वन सेल्स एंड मार्केटिंग मेंटरशिप, टीच एंड ट्रेन प्रोग्राम, स्टेट ऑफ आर्ट मॉडर्न ऑफिस with private room, in-house mortgage and loyals team, in-house projects investment opportunity, फिर देर का दी, आओ ते join करो Executive Homes Realty या call करो 905-890-1300 या visit करो ehrb.ca।
क्या आपके पास आइडियाज या तजावीज हैं कि आप एक नई बैरूनी तफरी जगह में क्या देखना चाहते हैं? सिटी ऑफ ब्रैम्पटन आपके ख्यालात का इजहार करने के लिए सितंबर 23 सैटरडे सुबह 10 से दोपहर 2 बजे तक ब्रैम्बली लिमिटेड कम्युनिटी पार्क में इनवाइट करता है। ये खुद वहां ऑन साइट मौजूद होंगे, आवाम से उनके ख्यालात तजावीज हासिल करेंगे कि ये जगह कैसी नजर आ सकती है। ये एक फ्री इवेंट है, सबके लिए खाने पीने तफरी सरगर्मियाँ मौजूद होंगी। मजीद जानने के लिए brampton.ca/engage पर विजिट करें।
अपनी कम्युनिटी दा सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
वहमो गुमान से दूर दूर, यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो।
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवैल्यूएशन के लिए एक दफा कॉल कीजिए आरिफा मुजफ्फर 6478986245।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
ब्रैम्पटन फायर एंड एमरजेंसी सर्विसेज ऑन्टेरियो फायर मार्शल के तावन से सितंबर 28 को सेव बाय द बीप मुतारिफ करवा रहा है। ऑन्टेरियो के पहले टेस्ट योर अलार्म डे के मौके पर हम ब्रैम्पटन के तमाम रिहायशियों को आपके अलार्म की जांच के लिए इस अहम तकरीब में शामिल होने की दावत देते हैं। ये इतना ही आसान है जितना टेस्ट बटन को दबाना। याद रखें, आपके अलार्म बजने पर आपके पास महफूज तरीके से फरार होने के लिए सिर्फ 60 सेकंड या इससे भी कम वक्त हो सकता है। फायर सेफ्टी हर एक की जिम्मेदारी है।
770 AM दिया नशरियात सुनन ते हालात हाजरा तो बा खबर रहन दे वास्ते न्यूज इंफॉर्मेशन एनालिसिस इलेक्ट्रिक गड्डियां दे विच ई आवाज ऑफिशियल ऐप या साडी वेबसाइट eawaz.com लोकल नंबर 6478724900।
ਹੁਣ ਸੁਣੋ ਦੇਸ਼ ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਕੋਈ ਸਲਾਹ, ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਫੋਨ ਨੰਬਰ ਨੋਟ ਕਰ ਲਓ 416-620-1778 ਯਾਨੀ 416-620-1778 ਓਨਲੀ ਔਨ 770 AM।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में हैं। टर्म्स एंड कंडीशन अप्लाई।
सेवन सेवेंटी AM ते खबरां ते इस बुलेटिन दे नाल मैं हां ਐਸ ਆਰ ਠਾਕੁਰ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ। ਓਨਟੈਰੀਓ ਦੇ ਵਿਚ ਹੋਇਆ ਇਕ ਸੜਕ ਹਾਦਸਾ ਜਿਸ ਵਿਚ ਮੋਟਰ ਸਾਈਕਲਿਸਟ ਗੰਭੀਰ ਜ਼ਖਮੀ। ਕੈਨੇਡਾ ਵਿਚ ਟਰੱਕ ਕੈਂਟਰ ਦੀ ਟੱਕਰ ਦੇ ਨਾਲ ਪਟਿਆਲਾ ਦੇ ਇਕ ਨੌਜਵਾਨ ਦੀ ਹੋਈ ਮੌਤ। ਨਿੱਜਰ ਦੇ ਕਤਲ ਵਿਚ ਭਾਰਤ ਸਰਕਾਰ ਦਾ ਹੱਥ ਹੋਣ ਦੇ ਖੁਲਾਸੇ ਦੇ ਕਾਰਨ OSGC ਨਿਰਾਸ਼। ਓਨਟਾਰੀਓ ਦੇ ਮੰਤਰੀ ਨੇ ਲਾਸ ਵੇਗਾਸ ਟ੍ਰਿਪ ਦੇ ਉਲਟ ਖਾਤਿਆਂ ਦੇ ਵਿਚਕਾਰ ਕੈਬਨਿਟ ਤੋਂ ਦਿੱਤਾ ਅਸਤੀਫਾ। ਹੁਣ ਖਬਰਾਂ ਵਿਸਥਾਰ ਨਾਲ। ਓਨਟਾਰੀਓ ਸ਼ਹਿਰ ਦੇ ਪੂਰਵੀ ਸਿਰੇ ਦੇ ਉੱਤੇ ਵਾਪਰੇ ਹਾਦਸੇ ਤੋਂ ਬਾਅਦ ਮੰਗਲਵਾਰ ਰਾਤ ਨੂੰ ਇਕ ਮੋਟਰ ਸਾਈਕਲਿਸਟ ਨੂੰ ਐਮਰਜੈਂਸੀ ਰਨ ਰਾਹੀਂ ਹਸਪਤਾਲ ਲਿਜਾਇਆ ਗਿਆ। ਇਹ ਘਟਨਾ ਰਾਤ 11 ਵਜੇ ਦੇ ਨੇੜੇ ਤੇੜੇ ਕਿੰਗਸਟਨ ਤੇ ਬ੍ਰਿਮਲੇ ਰੋਡ ਨੇੜੇ ਵਾਪਰੀ। ਸੋਸ਼ਲ ਮੀਡੀਆ ਉੱਤੇ ਪਾਈ ਗਈ ਪੋਸਟ ਵਿਚ ਪੁਲਿਸ ਨੇ ਆਖਿਆ ਕਿ ਇਸ ਇਲਾਕੇ ਦੇ ਵਿਚ ਕਾਰ ਤੇ ਮੋਟਰ ਸਾਈਕਲ ਦੀ ਟੱਕਰ ਹੋ ਗਈ ਤੇ ਮੋਟਰ ਸਾਈਕਲਿਸਟ ਇਸ ਹਾਦਸੇ ਦੇ ਵਿਚ ਗੰਭੀਰ ਜ਼ਖਮੀ ਹੋ ਗਿਆ। ਜਾਂਚ ਦੇ ਲਈ ਇੰਟਰਸੈਕਸ਼ਨ ਨੂੰ ਕਈ ਘੰਟਿਆਂ ਦੇ ਲਈ ਬੰਦ ਕਰ ਦਿੱਤਾ ਗਿਆ। ਮੋਟਰ ਸਾਈਕਲਿਸਟ ਦੀ ਹਾਲਤ ਦੇ ਬਾਰੇ ਅਜੇ ਸਥਿਤੀ ਸਪਸ਼ਟ ਨਹੀਂ ਹੋ ਸਕੀ। ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਪਾਤੜਾ ਦੇ ਪਿੰਡ ਸਾਗਰਾ ਦੇ 24 ਸਾਲਾ ਨੌਜਵਾਨ ਦੀ ਕੈਨੇਡਾ ਦੇ ਵਿਚ ਜਨਮ ਦਿਨ ਦੌਰਾਨ ਇਕ ਹਾਦਸੇ ਦੇ ਵਿਚ ਮੌਤ ਹੋ ਗਈ। ਗੁਰਪਿੰਦਰ ਸਿੰਘ ਟਰੱਕ ਚਲਾ ਰਿਹਾ ਸੀ ਜਦੋਂ ਉਸਦਾ ਟਰੱਕ ਸਾਹਮਣੇ ਤੋਂ ਆ ਰਹੇ ਤੇਲ ਟੈਂਕਰ ਦੇ ਨਾਲ ਟਕਰਾ ਗਿਆ। ਉਸਦੇ ਟਰੱਕ ਨੂੰ ਧਮਾਕੇ ਤੋਂ ਬਾਅਦ ਅੱਗ ਲੱਗ ਗਈ। ਇਸ ਦੌਰਾਨ ਗੁਰਪਿੰਦਰ ਸਿੰਘ ਅਤੇ ਕੇਰਲਾ ਦੇ ਉਸਦੇ ਇਕ ਸਾਥੀ ਦੀ ਮੌਤ ਹੋ ਗਈ। ਗੁਰਪਿੰਦਰ ਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ 4 ਸਾਲਾਂ ਤੋਂ ਉਥੇ ਟਰਾਲਾ ਚਲਾਉਂਦਾ ਸੀ। ਐਤਵਾਰ ਨੂੰ ਓਨਟਾਰੀਓ ਦੇ ਸਮਾਨ ਉਤਾਰ ਰਿਹਾ ਸੀ ਤੇ ਮਿਸੀਸਾਗਾ ਵਿਚ ਦੋਸਤਾਂ ਨਾਲ ਆਪਣਾ ਜਨਮ ਦਿਨ ਮਨਾਉਣ ਦੇ ਲਈ ਘਰ ਪਰਤ ਰਿਹਾ ਸੀ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਪਿਤਾ ਨੇ ਦੱਸਿਆ ਕਿ ਸ਼ਨੀਵਾਰ ਨੂੰ ਉਸਨੇ ਆਪਣੇ ਬੇਟੇ ਨਾਲ ਗੱਲ ਕੀਤੀ ਸੀ। ਉਹ 6 ਸਾਲਾਂ ਤੋਂ ਘਰ ਨਹੀਂ ਆਇਆ ਸੀ। OSGC ਨੇ ਕੈਨੇਡਾ ਸਿੱਖਾਂ ਦੇ ਪੱਖ ਉਤੇ ਆਖਿਆ ਕਿ ਆਪਣੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਕੈਨੇਡੀਅਨ ਸਿੱਖ ਆਗੂ ਨਿੱਜਰ ਦੇ ਕਤਲ ਦੀਆਂ ਸਿੱਧੀਆਂ ਭਾਰਤ ਸਰਕਾਰ ਦਾ ਹੱਥ ਹੋਣ ਦਾ ਦਾਅਵਾ ਕਰਨ ਦੇ ਨਾਲ ਉਹ ਕਾਫੀ ਨਿਰਾਸ਼ ਹੋਏ ਨੇ। ਕੈਨੇਡਾ ਦੇ ਇਤਿਹਾਸ ਦੇ ਵਿਚ ਇਹ ਕਾਫੀ ਦੁੱਖ ਭਰਿਆ ਤੇ ਉਦਾਸ ਦਿਨ ਰਿਹਾ ਕਿਉਂਕਿ ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਨੂੰ ਸਿੱਧੀਆਂ ਆਪਣੀਆਂ ਖੁਦ ਮੁਖਤਿਆਰੀ ਕੈਨੇਡਾ ਕਦਰਾਂ ਕੀਮਤਾਂ ਦੇ ਅਧਿਕਾਰਾਂ ਉਤੇ ਹਮਲਾ ਮੰਨਦੇ ਹਾਂ। ਇਹ ਵੀ ਆਖਿਆ ਗਿਆ ਕਿ ਵੱਡੀ ਦੁੱਖ ਦੀ ਗੱਲ ਹੈ ਕਿ ਹਰਦੀਪ ਸਿੰਘ ਨਿੱਜਰ ਨੂੰ ਸਹਿਰੀ ਦੇ ਗੁਰੂ ਨਾਨਕ ਸਿੰਘ ਗੁਰਦੁਆਰੇ ਦੇ ਪਵਿੱਤਰ ਧਰਤੀ ਉਤੇ ਮਾਰਿਆ ਗਿਆ ਜਿੱਥੇ ਉਹ ਪ੍ਰਧਾਨ ਸੀ। ਉਨ੍ਹਾਂ ਨੇ ਆਖਿਆ ਕਿ ਭਾਵੇਂ ਅਜੇ ਤੱਕ ਕਾਤਲ ਫੜੇ ਨਹੀਂ ਗਏ ਹਨ ਤੇ ਅਸੀਂ ਕੈਨੇਡੀਅਨ ਅਧਿਕਾਰੀਆਂ ਦੇ ਵੱਲੋਂ ਜਾਂਚ ਦੀ ਜਿਹੜੀ ਦਿਸ਼ਾ ਚੁਣੀ ਗਈ ਹੈ ਉਸ ਦੇ ਨਾਲ ਵੀ ਇਤਫਾਕ ਰੱਖਦੇ ਹਾਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਹਿਣ ਦੇ ਮੁਤਾਬਕ ਪੂਰੀ ਆਸ ਹੈ ਤੇ ਕਾਤਲ ਫੜੇ ਜਾਣਗੇ, ਇਨਸਾਫ ਮਿਲੇਗਾ। ਉਨ੍ਹਾਂ ਨੇ ਆਖਿਆ ਕਿ ਇਹ ਇਸ ਔਖੀ ਘੜੀ ਵਿਚ ਪਰਿਵਾਰ ਦੇ ਨਾਲ ਨੇ। ਓਨਟਾਰੀਓ ਦੇ ਪਬਲਿਕ ਐਂਡ ਬਿਜ਼ਨਸ ਸਰਵਿਸਿਜ਼ ਡਿਲੀਵਰੀ ਮੰਤਰੀ ਨੇ ਲਾਸ ਵੇਗਾਸ ਟ੍ਰਿਪ ਦੇ ਉਲਟ ਬ੍ਰਿਤਾਂਤ ਦਸਾਉਣ ਤੋਂ ਬਾਅਦ ਆਪਣੇ ਕੈਬਨਿਟ ਅਹੁਦੇ ਤੇ ਪ੍ਰੋਗਰੈਸਿਵ ਕੰਜ਼ਰਵੇਟਿਵ ਕੌਕਸ ਤੋਂ ਅਸਤੀਫਾ ਦੇ ਦਿੱਤਾ ਜਿਸ ਦੀ ਪ੍ਰੋਵਿੰਸ ਦੇ ਇੰਟੀਗ੍ਰਿਟੀ ਕਮਿਸ਼ਨਰ ਦੁਆਰਾ ਜਾਂਚ ਕੀਤੀ ਗਈ ਸੀ। ਪ੍ਰੀਮੀਅਰ ਦਫ਼ਤਰ ਨੇ ਬੁੱਧਵਾਰ ਦੁਪਹਿਰ ਨੂੰ ਜਾਰੀ ਕੀਤੇ ਇਕ ਛੋਟੇ ਬਿਆਨ ਦੇ ਵਿਚ MPP ਕਲੀਦ ਰਸ਼ੀਦ ਦੇ ਅਸਤੀਫੇ ਦੀ ਪੁਸ਼ਟੀ ਕੀਤੀ। ਹਾਲਾਂਕਿ ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਇਮਾਨਦਾਰੀ ਕਮਿਸ਼ਨਰ ਨੇ ਉਸ ਨੂੰ ਕਲੀਅਰ ਕੀਤਾ ਤਾਂ ਉਸ ਨੂੰ ਕੌਕਸ ਵਿਚ ਵਾਪਸ ਆਉਣ ਦਾ ਮੌਕਾ ਪ੍ਰਦਾਨ ਕੀਤਾ ਜਾਵੇਗਾ। ਦਫ਼ਤਰ ਨੇ ਅੱਗੇ ਕਿਹਾ ਆਉਣ ਵਾਲੇ ਦਿਨਾਂ ਦੇ ਵਿਚ ਪਬਲਿਕ ਅਤੇ ਬਿਜ਼ਨਸ ਸਰਵਿਸ ਡਿਲੀਵਰੀ ਦੇ ਇਕ ਨਵੇਂ ਮੰਤਰੀ ਦਾ ਨਾਮ ਦਿੱਤਾ ਜਾਵੇਗਾ। ਟੋਰਾਂਟੋ ਪੁਲਿਸ ਨੇ ਕੁਇਨਸ ਪਾਰਕ ਵਿਖੇ ਹੋ ਰਹੇ ਵਿਰੋਧ ਪ੍ਰਦਰਸ਼ਨ ਦੇ ਲਈ ਕਥਿਤ ਤੌਰ ਤੇ ਹਥਿਆਰ ਲਿਆਉਣ ਵਾਲੇ ਇਕ ਵਿਅਕਤੀ ਨੂੰ ਚਾਰਜ ਕਰ ਲਿਆ। ਬੁੱਧਵਾਰ ਨੂੰ ਸਿੱਖਿਆ ਦੇ ਹਜ਼ਾਰਾਂ ਸਮਰਥਕਾਂ ਅਤੇ ਵਿਰੋਧੀਆਂ ਨੇ ਮੁਕਾਬਲੇ ਦੇ ਵਿਚ ਪ੍ਰਦਰਸ਼ਨ ਕੀਤੇ ਸਨ। ਖ਼ਬਰਾਂ ਦੇ ਮੁਤਾਬਕ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ 47 ਸਾਲਾ ਜੂਲੀਆ ਸਟੀਵਨਸਨ ਨੂੰ ਵਿਰੋਧ ਪ੍ਰਦਰਸ਼ਨਾਂ ਦੇ ਸਬੰਧ ਵਿਚ ਹਿਰਾਸਤ ਵਿਚ ਲੈ ਲਿਆ ਗਿਆ। ਟੋਰਾਂਟੋ ਨਿਵਾਸੀ ਤੇ ਜਨਤਕ ਮੀਟਿੰਗ ਦੇ ਵਿਚ ਸ਼ਾਮਲ ਹੋਣ ਸਮੇਂ ਹਥਿਆਰ ਰੱਖਣ ਅਤੇ ਹਥਿਆਰ ਰੱਖਣ ਦੇ ਦੋਸ਼ ਲਗਾਏ ਗਏ ਸਨ। ਪੁਲਿਸ ਨੇ ਗ੍ਰਿਫ਼ਤਾਰੀ ਦੇ ਹਾਲਾਤਾਂ ਦੇ ਬਾਰੇ ਹੋਰ ਵੇਰਵੇ ਨਹੀਂ ਦਿੱਤੇ ਜਿਸ ਵਿਚ ਸਟੀਵਨਸਨ ਕਥਿਤ ਤੌਰ ਤੇ ਕਿਸ ਕਿਸਮ ਦਾ ਹਥਿਆਰ ਲੈ ਕੇ ਜਾ ਰਿਹਾ ਸੀ। ਇਹ ਵੀ ਸਪਸ਼ਟ ਹੈ ਕਿ ਉਹ ਕਿਸ ਸਮੂਹ ਦਾ ਹਿੱਸਾ ਸੀ। ਬੁੱਧਵਾਰ ਨੂੰ ਵੌਨ ਦੇ ਵਿਚ ਇਕ ਡਰਾਈਵਰ ਦੇ ਦੁਆਰਾ ਟੱਕਰ ਮਾਰਨ ਤੋਂ ਬਾਅਦ ਇਕ ਪੈਦਲ ਯਾਤਰੀ ਨੂੰ ਗੰਭੀਰ ਸੱਟਾਂ ਲੱਗੀਆਂ ਜਿਸ ਨੂੰ ਹਸਪਤਾਲ ਲਿਜਾਇਆ ਗਿਆ। ਯਾਰਕ ਰੀਜਨਲ ਪੁਲਿਸ ਨੇ ਰਾਤ 8:30 ਵਜੇ ਤੋਂ ਠੀਕ ਪਹਿਲਾਂ ਇਕ ਟਵੀਟ ਕਰਦਿਆਂ ਹੋਇਆ ਦਸਿਆ ਕਿ ਇਕ ਟੱਕਰ ਹਾਈਵੇ 7 ਅਤੇ ਰਾਏ ਬ੍ਰਿਜ ਗੇਟ ਦੇ ਉੱਤੇ ਹੋਈ ਹੈ। ਉਨ੍ਹਾਂ ਨੇ ਦਸਿਆ ਕਿ ਡਰਾਈਵਰ ਮੌਕੇ ਤੇ ਹੀ ਰਿਹਾ। ਪੁਲਿਸ ਵੱਲੋਂ ਦਸਿਆ ਗਿਆ ਕਿ ਟੱਕਰ ਵੱਜਣ ਤੋਂ ਬਾਅਦ ਪੈਦਲ ਜਾਂਦੇ ਯਾਤਰੀ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਸਨ ਜਿਸ ਨੂੰ ਮੌਕੇ ਦੇ ਉੱਤੇ ਹਸਪਤਾਲ ਪਹੁੰਚਾਇਆ ਗਿਆ। ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਇਕ ਵਾਰ ਤੋਂ ਫੇਰ ਸੁਣ ਲਓ। ਓਨਟਾਰੀਓ ਦੇ ਸੜਕ ਹਾਦਸੇ ਦੇ ਵਿਚ ਮੋਟਰ ਸਾਈਕਲਿਸਟ ਹੋਇਆ ਗੰਭੀਰ ਜ਼ਖਮੀ। ਕੈਨੇਡਾ ਵਿਚ ਟਰੱਕ ਕੈਂਟਰ ਦੀ ਟੱਕਰ ਦੇ ਵਿਚ ਪਟਿਆਲਾ ਦੇ ਨੌਜਵਾਨ ਦੀ ਹੋਈ ਮੌਤ। ਨਿੱਜਰ ਦੇ ਕਤਲ ਵਿਚ ਭਾਰਤ ਸਰਕਾਰ ਦਾ ਹੱਥ ਹੋਣ ਦੇ ਖੁਲਾਸੇ ਦੇ ਕਾਰਨ OSGC ਨਿਰਾਸ਼। ਪੁਲਿਸ ਨੇ ਕੁਇਨਜ਼ ਪਾਰਕ ਵਿਖੇ ਵਿਰੋਧ ਪ੍ਰਦਰਸ਼ਨ ਦੇ ਲਈ ਕਥਿਤ ਤੌਰ ਤੇ ਹਥਿਆਰ ਲਿਆਉਣ ਦੇ ਲਈ ਇੱਕ ਵਿਅਕਤੀ ਨੂੰ ਕੀਤਾ ਚਾਰਜ। ਇਸ ਨਾਲ ਹੀ ਆਪਣੀ ਦੋਸਤ ਐਸ ਆਰ ਠਾਕੁਰ ਨੂੰ ਦਿਓ ਇਜਾਜ਼ਤ। ਧੰਨਵਾਦ।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023
लाइसेंस नंबर 10394।
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
Current affairs se vishwada bahut bahut swagat hai, main Ramanjeet Singh Sidhu. Aaj 21 September 2023 sveer de 8:10 da sama, din veerwar, Thursday. Kehne sanu us tarah da mahol banaun di हमेशा कोशिश करनी चाहिए है, जिदे विच असीं गल्लां नूं सुन समझ सकते होइए। मैं टॉलरेंस दे हक विच कदे भी नहीं है, ना टॉलरेंस दे मूवमेंट दे हक च हुंदा। जे मैनूं कोई कह दे ना कि थोड़ी सुननी चाहिए है सोसाइटी विच, कि मैं उहनूं कॉन्फलिक्ट दी जड़ खत्म करन वाली गल नहीं मानदा, उहनूं एलोपैथी वांग नहीं कहिंदे, उपरों उपरों इलाज करता। अंदरों जड़ तों ਜਦੋਂ ਰੋਗ ਵੱਢਣਾ ਹੋਵੇ ਤਾਂ ਉਹਦੇ ਲਈ ਐਕਸੈਪਟੈਂਸ ਹੋਣੀ ਚਾਹੀਦੀ ਹੈ। ਮੇਰੇ ਲਈ ਮੇਰੀ ਆਪਣੀ ਰਾਏ ਹੈ ਕਿ ਟੋਲਰੈਂਸ ਨਾਲੋਂ ਐਕਸੈਪਟੈਂਸ ਜ਼ਿਆਦਾ ਮੁਸ਼ਕਲ ਵੀ ਹੈ, ਵੱਡੀ ਵੀ ਹੈ, ਸਹਿਜ ਵੀ ਹੈ, ਗੰਭੀਰ ਵੀ ਹੈ, ਸ਼ਲੀਲ ਵੀ ਹੈ। ਨਹੀਂ ਤਾਂ ਜੋ ਮਰਜ਼ੀ ਕਹੀ ਚੱਲੋ ਤੁਸੀਂ, ਕਿਉਂਕਿ ਮੈਂ ਜਦੋਂ ਕਿਸੇ ਨੂੰ ਬਰਦਾਸ਼ਤ ਕਰ ਰਿਹਾ ਨਾ, ਤਾਂ ਮੈਂ ਉਹਨੂੰ ਸਮਾਜਿਕ ਰੂਪ ਦੇ ਵਿੱਚ ਬਰਦਾਸ਼ਤ ਕਰ ਰਿਹਾ ਕਿ ਮੈਨੂੰ ਜੇ ਮੈਂ ਗੁੱਸਾ ਕਰੂੰਗਾ ਤਾਂ ਭੇੜਾ ਲੱਗੂਗਾ, ਪਰ ਜੇ ਗੁੱਸਾ ਮਨ ਨਾ ਹੰਢਾਏ, ਜੇ ਇਹ ਗੱਲ ਬਣ ਜੇ, ਗੁਰੂ ਸਾਹਿਬਾਨ ਤਾਂ ਇਹੀ ਕਹਿੰਦੇ ਨੇ ਕਿ ਜੇ ਗੁੱਸਾ ਮਨ ਨਾ ਹੰਢਾਏ ਉੱਥੇ ਐਕਸੈਪਟੈਂਸ ਪੈਂਦੀ ਹੈ। ਸਫ਼ਰ ਬਹੁਤ ਔਖਾ, ਟੋਲਰੈਂਸ ਤੱਕ ਨਹੀਂ ਪਹੁੰਚੇ। ਜੇ ਟੋਲਰੈਂਸ ਤੱਕ ਨਹੀਂ ਪਹੁੰਚੇ ਤੇ ਅਗਲਾ ਸਫ਼ਰ ਦੱਸਦਾ, ਜਿਵੇਂ ਮਿਲੀਅਨ ਤੋਂ ਕਹਿੰਦੇ ਹਜ਼ਾਰ ਗੁਣਾ ਹੋਵੇ ਤਾਂ ਬਿਲੀਅਨ ਹੈ, ਬਿਲੀਅਨ ਦੇ ਨਾਲੋਂ ਹਜ਼ਾਰ ਗੁਣਾ ਹੋਵੇ ਤਾਂ ਟ੍ਰਿਲੀਅਨ ਹੈ। ਤੇ ਇਸੇ ਤਰ੍ਹਾਂ ਜਦੋਂ ਅਸੀਂ ਪੈਨਿਸ ਤੇ ਬੈਠੇ ਹਾਂ ਤੇ ਮਿਲੀਅਨ ਤੇ ਜਾ ਕੇ ਟੋਲਰੈਂਸ ਦਿਖਦੀ ਹੈ, ਤੇ ਟ੍ਰਿਲੀਅਨ ਤੋਂ ਵੀ ਅਗਾਂਹ ਜਾ ਕੇ ਸਿਕਸਟੀਲੀਅਨ ਤੱਕ ਲਾ ਲਓ, ਤੁਸੀਂ ਜਿੱਥੇ ਤੱਕ ਮਰਜ਼ੀ ਲਾ ਲਓ, ਉੱਥੇ ਜਾ ਕੇ ਐਕਸੈਪਟੈਂਸ ਦਿਖਦੀ ਹੈ। ਤੇ ਉਹ ਤੋਂ ਵੀ ਪਾਰ, ਤੇ ਜਿਹਨੂੰ ਕਹਿੰਦੇ ਪਾਰ ਬ੍ਰਹਮ, ਬ੍ਰਹਮੰਡ ਤੋਂ ਵੀ ਬਾਹਰ ਨਿਕਲ ਜਾਈਏ ਕਿਤੇ, ਉੱਥੇ ਜਾ ਕੇ ਗੁੱਸਾ ਮਨ ਨਾ ਹੰਢਾਏ ਦੀ ਸਿਚੁਏਸ਼ਨ ਹੋ ਸਕਦੀ ਹੈ, ਸਥਿਤੀ ਹੋ ਸਕਦੀ ਹੈ। ਬਹੁਤ ਦੂਰ ਪਈ ਹੈ, ਸਫ਼ਰ ਬਹੁਤ ਲੰਮਾ, ਅੰਦਰੂਨੀ ਸਫ਼ਰ ਵੀ ਓਨਾ ਹੀ ਲੰਮਾ। ਕਹਿੰਦੇ ਆ ਕਿ ਮਨੁੱਖ ਬਾਹਰ ਜਦੋਂ ਸਪੇਸ ਚ ਜਾਂਦੇ ਆ ਤਾਂ ਲੱਖਾਂ ਮੀਲ ਤੱਕ ਸਫ਼ਰ ਗਾ ਲੈਂਦੇ ਆ, ਪਰ ਸਮੁੰਦਰ ਤਲ ਦੇ 15 ਕਿਲੋਮੀਟਰ ਦੀ ਗਹਿਰਾਈ ਚ ਜਾਣਾ ਸਭ ਤੋਂ ਵੱਡੀ ਚੁਣੌਤੀ ਆ। ਜਿੰਨੇ ਸਪੇਸ ਸ਼ਟਲਸ ਦੇ 15 ਕਿਲੋਮੀਟਰ ਦੀ ਟਰੈਵਲ ਹੈ, ਉਹਦੇ ਨਾਲੋਂ ਸਮੁੰਦਰ ਦੇ ਅੰਦਰ ਹੇਠਾਂ ਜਾਣਾ, ਗਹਿਰਾਈ ਮਾਪਣੀ ਬਹੁਤ ਔਖੀ ਹੈ। ਉੱਚੇ ਉੱਡਣ ਹਵਾ ਦੇ ਵਿੱਚ ਗੱਲਾਂ ਕੁਝ ਸੌਖੀਆਂ, ਇਸ ਕਰਕੇ ਅਸੀਂ ਪੁਲਾੜ ਦੇ ਵਿੱਚ ਜਿਹਨੂੰ ਸਪੇਸ ਕਹਿੰਦੇ ਉਹਦੀ ਐਕਸਪਲੋਰੇਸ਼ਨ ਤੁਸੀਂ ਆਪ ਦੇਖ ਲਓ, ਮੈਨੂੰ ਮੇਰੇ ਵਰਗੇ ਅਨਪੜ੍ਹ ਨੂੰ ਪੁੱਛਣ ਦੀ ਲੋੜ ਹੀ ਨਹੀਂ। ਸਪੇਸ ਐਕਸਪਲੋਰੇਸ਼ਨ ਜ਼ਿਆਦਾ ਆ, ਡੀਪ ਸੀ ਐਨਾਲਿਸਿਸ ਤੇ ਐਕਸਪਲੋਰੇਸ਼ਨ ਘੱਟ ਹੈ। ਹੇਠਾਂ ਜਾਣਾ, ਡੂੰਘਾਈ ਚ ਜਾਣਾ, ਮਨ ਦੇ ਵਿੱਚ ਜਾਣਾ, ਮਾਹੌਲ ਬਣ ਜਾਂਦਾ, ਕਾਬੂ ਰੱਖਣ ਦਾ ਜਿਹੜਾ। ਤੇ ਦੂਜਾ ਮੈਨੂੰ ਵੋਇਸ ਕੁਆਲਿਟੀ ਦਾ ਥੋੜਾ ਜਿਹਾ ਆ ਰਿਹਾ ਸੀਗਾ, ਜੇ ਥੋੜੀ ਬਹੁਤੀ ਇੰਪਰੂਵ ਹੁੰਦੀ ਹੈ ਤੇ ਮੈਨੂੰ ਦੱਸਣਾ। ਤੇ ਇਹਦੇ ਨਾਲ ਦੀ ਅਗਲੀ ਗੱਲ, ਮਾਰਕਸ ਗਾਰਵੀ ਦੀ ਯਾਦ ਕਰ ਲੈਣੀ ਆ। ਮਾਰਕਸ ਗਾਰਵੀ 17 ਅਗਸਤ 1857 ਨੂੰ ਸੇਂਟ ਐਨ ਬੇ ਜਮਾਇਕਾ ਦੇ ਵਿੱਚ ਜਨਮ ਤੇ 10 ਜੂਨ 1940 ਨੂੰ ਲੰਡਨ ਯੂਨਾਈਟਿਡ ਕਿੰਗਡਮ ਦੇ ਵਿੱਚ ਇਹਨਾਂ ਦਾ ਦੇਹਾਂਤ ਹੋ ਜਾਂਦਾ। ਇਹ ਕਹਿੰਦੇ ਦ ਮੈਨ ਹੂ ਇਜ਼ ਨੋਟ ਏਬਲ ਟੂ ਡਿਵੈਲਪ ਐਂਡ ਯੂਜ਼ ਹਿਜ਼ ਮਾਇੰਡ ਇਜ਼ ਬਾਊਂਡ ਟੂ ਬੀ ਦ ਸਲੇਵ ਆਫ ਅਦਰ ਮੈਨ ਹੂ ਯੂਜ਼ ਹਿਜ਼ ਮਾਇੰਡ। ਜੇ ਅਸੀਂ ਆਪਣੇ ਦਿਮਾਗ ਦੀ ਵਰਤੋਂ ਆਪ ਨਾ ਕਰੀਏ ਤਾਂ ਫਿਰ ਅਸੀਂ ਦੂਜਿਆਂ ਦੇ ਗੁਲਾਮ ਬਣਨ ਲਈ ਮਜਬੂਰ ਹੈ ਜਿਹੜੇ ਆਪਣਾ ਦਿਮਾਗ ਆਪ ਵਰਤਦੇ ਨੇ। ਤੇ ਲੀਡਰ ਲੱਭਣ ਦੀ ਵੀ ਲੋੜ ਨਹੀਂ ਹੁੰਦੀ, ਚੰਗਾ ਹੋਸਟ ਲੱਭਣ ਦੀ ਵੀ ਲੋੜ ਨਹੀਂ ਹੁੰਦੀ। ਤੁਸੀਂ ਥੋੜਾ ਜਿਹਾ ਮਨ ਨੂੰ ਪ੍ਰੈਕਟਿਸ ਕਰਾਓ, ਤੁਹਾਨੂੰ ਖ਼ਬਰਾਂ ਦਾ ਆਲੇ ਦੁਆਲੇ ਵਾਪਰ ਦੀਆਂ ਸਥਿਤੀਆਂ ਦਾ ਆਪ ਹੀ ਪਤਾ ਲੱਗਣ ਲੱਗ ਜਾਂਦਾ ਤੇ ਉਹ ਤੋਂ ਬਾਅਦ ਥੋੜੀ ਬਹੁਤੀ ਚਰਚਾ ਕਰ ਲਵੇ ਇਹ ਪਤਾ ਲੱਗਦਾ ਹੀ ਰਹਿੰਦਾ। ਮੈਂ ਸਿੱਖ ਧਰਮ ਤੋਂ ਜ਼ਿਆਦਾ ਹਵਾਲਾ ਦੇ ਸਕਦਾ ਕਿ ਉਹਨਾਂ ਨੇ ਵੀ ਕਿਹਾ ਕਿ ਸਿੱਖ ਬਣੋ, ਸਿੱਖ ਬਣੋ ਮਤਲਬ ਸਿੱਖਣ ਦੀ ਕਪੈਸਿਟੀ ਪੈਦਾ ਕਰੋ। ਜਿਉਂ ਜਿਉਂ ਤੁਸੀਂ ਸਿੱਖਣ ਦੀ ਕਪੈਸਿਟੀ ਬਣਾਉਂਦੇ ਤੁਰੇ ਜਾਓਗੇ ਤੁਹਾਡੀ ਐਨਾਲਿਟੀਕਲ ਸਕਿੱਲਸ ਵੀ ਡਿਵੈਲਪ ਹੋਣਗੀਆਂ ਤੇ ਆਪਣੇ ਆਪ ਗੁਰੂ ਵਾਲਾ ਮਾਰਗ ਵੀ ਤੁਹਾਨੂੰ ਤੇ ਆ ਜਾਊਗਾ ਤੇ ਹੋ ਸਕਦਾ ਲੱਖਾਂ ਮੀਲ ਦਾ ਪੈਂਡਾ। ਲੱਖਾਂ ਮੀਲ ਦਾ ਪੈਂਡਾ ਮਾਰ ਕੇ ਅਸੀਂ ਉਸ ਗੁੱਸਾ ਮਾਨਾ ਹੰਢਾਏ ਦੀ ਸਥਿਤੀ ਚ ਪਹੁੰਚ ਜਾਂਗੇ। ਤੇ ਇੱਕ ਪਲੈਟੋ ਦੀ ਗੱਲ ਵੀ ਮੈਂ ਇਹਦੇ ਨਾਲ ਕਰ ਲਵਾਂ ਕਿਉਂਕਿ ਖ਼ਬਰਾਂ ਦੇ ਵਿੱਚ ਇਹਨਾਂ ਦੀ ਜ਼ਰੂਰਤ ਪੈਣੀ ਹੈ ਕਿ ਡੋਂਟ ਫੋਰਸ ਯੂਅਰ ਚਿਲਡਰਨ ਇਨ ਟੂ ਯੋਰ ਵੇਜ਼ ਫੋਰ ਦੇ ਵਰ ਕ੍ਰੀਏਟਿਡ ਫੋਰ ਅ ਟਾਈਮ ਡਿਫਰੈਂਟ ਫਰੋਮ ਯੋਰ ਓਨ। ਆਪਣੇ ਬੱਚਿਆਂ ਨੂੰ ਆਪਣੇ ਵਰਗੇ ਸਾਂਚੇ ਵਿੱਚ ਢਾਲਣ ਦੀ ਕੋਸ਼ਿਸ਼ ਨਾ ਕਰੋ। ਉਹਨਾਂ ਦਾ ਆਉਣ ਵਾਲਾ ਸਮਾਂ ਕੁਝ ਹੋਰ ਹੈ, ਉਹਨਾਂ ਨੂੰ ਉਸ ਵਕਤ ਤੇ ਉਸ ਮੁਸਤਕਬਿਲ ਦੇ ਹਿਸਾਬ ਨਾਲ ਤਿਆਰ ਕਰਨ ਦੀ ਕੋਸ਼ਿਸ਼ ਕਰੋ। ਸੋ ਇਹ ਦੋ ਤਿੰਨ ਗੱਲਾਂ ਰਹਿਣਗੀਆਂ ਜੀ ਜਿਹਨਾਂ ਨੂੰ ਅਸੀਂ ਖਿਆਲ ਰੱਖਣਾ, ਕਿਉਂਕਿ LGBTQ ਦਾ ਮਸਲਾ ਵੀ ਅੱਜ ਡਿਸਕਸ ਕਰਾਂਗੇ ਕਿ ਸੈਕਸ ਕਰਿਕਲਮ ਕੀ ਹੈ, ਸਿਲੇਬਸ ਕੀ ਹੈ, ਸੈਕਸ ਐਜ਼ ਅ ਫਿਜ਼ੀਕਲ ਐਕਟੀਵਿਟੀ ਕੀ ਹੈ ਔਰ ਉਹਨੂੰ ਅਸੀਂ ਸਮਾਜਿਕ ਤੌਰ ਤੇ ਕਿਵੇਂ ਦੇਖਦੇ ਹਾਂ, ਸਾਡੇ ਆਪਣੇ ਟੈਟੂਜ਼ ਐਂਡ ਟੋਟਮਸ ਬਣੇ ਹੋਏ ਨੇ ਉਹਨਾਂ ਦੇ ਸੰਦਰਭ ਵਿੱਚ ਰੱਖ ਕੇ ਕੀ ਦੇਖੀਏ ਤੇ ਕੀ ਕਰੀਏ। ਇੱਕ ਛੋਟੀ ਜਿਹੀ ਗੱਲ ਕਰ ਦੇਣਾ, ਸਾਡੇ ਇੱਕ ਵਾਰੀ ਪੰਜਾਬੀ ਮੁੰਡੇ ਦਾ ਵਿਆਹ ਹੋਇਆ ਤੇ ਉਹ ਸਟੂਡੈਂਟ ਵੀਜ਼ੇ ਤੇ ਆਇਆ ਸੀਗਾ, ਉਹਦੇ ਪੇਰੈਂਟਸ ਵੀ ਵਿਆਹ ਵਿੱਚ ਆਏ ਹੋਏ ਤੇ ਪੰਜਾਬੀ ਕੁੜੀ ਨਾਲੇ ਵਿਆਹ ਸੀ, ਕੁੜੀ ਕੈਨੇਡਾ ਬੋਰਨ ਸੀ ਤੇ ਉੱਥੇ ਕੇਕ ਵੀ ਕੱਟਣੇ ਆ, ਆਨੰਦ ਕਾਰਜ ਵੀ ਕਰਨੇ ਆ, ਮੂੰਦੀ ਦੀ ਰਸਮ ਵੀ ਕਰਨੀ ਆ, ਜਾਗੋ ਵੀ ਕੱਢਣੀ, ਅੱਧਾ ਕੈਨੇਡਾ ਵਿਆਹ ਚ ਤੇ ਅੱਧਾ ਕੀ ਪੂਰਾ ਹੀ ਕੈਨੇਡਾ ਦੀਆਂ ਰਸਮਾਂ ਤੇ ਪੂਰੀ ਇੰਡੀਆ ਦੀਆਂ। ਕਿਤੇ ਘੁੰਡ ਕੱਢਣ ਵਾਂਗੂ ਸਿਰ ਤੇ ਚੁੰਨੀ ਲੈ ਕੇ ਬੈਠਣਾ ਤੇ ਕਿਤੇ ਜਾ ਕੇ ਕਹਿੰਦੇ ਕੇਕ ਕੱਟਣ ਵੇਲੇ ਕਿਸ ਕਰਨਾ। ਤੇ ਜਦੋਂ ਉਹ ਇਹੀ ਜੀ ਗੱਲ ਆਈ ਉਹਨੇ ਮੁੰਡੇ ਨੇ ਬੜੀ ਸੋਹਣੀ ਹਾਸੇ ਚ ਗੱਲ ਪਾਈ, ਕਹਿੰਦਾ ਡੈਡੀ ਮੰਮੀ ਕੋਈ ਗੱਲ ਨੀ ਬਹੁਤਾ ਸੰਗ ਨਾ ਕਰਿਓ, ਇੱਥੇ ਕਹਿੰਦਾ ਐਂ ਚੱਲਦਾ। ਸੋ ਹੁਣ ਉਹੀ ਗੱਲ ਦਾ ਇੱਕ ਫਰਕ ਹੋ ਜਾਂਦਾ ਕਿ ਕਿਹੜੀ ਗੱਲ ਕਿਸੇ ਸਮਾਜ ਵਿੱਚ ਸਾਨੂੰ ਬਲਸ਼ਿੰਗ ਕਰ ਦਿੰਦੀ ਹੈ, ਸ਼ਰਮ ਦੇ ਨਾਲ ਪਾਣੀ ਚ ਡੁਬੋ ਦਿੰਦੀ ਹੈ ਤੇ ਕਿਤੇ ਉਹ ਗੱਲ ਬੜੀ ਆਮ ਵੀ ਹੋ ਸਕਦੀ ਹੈ। ਸੋ ਇਹ ਸਾਡੀ ਗੱਲ ਦਾ ਵਿਸ਼ਾ ਵਸਤੂ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਤੇ ਇੱਕ 9 ਵਜੇ ਅਸੀਂ ਇੰਡੋ ਕੈਨੇਡੀਅਨ ਰਿਲੇਸ਼ਨ ਜਿਵੇਂ ਸਾਵਰ ਹੋ ਰਹੇ ਨੇ, ਖਟਿਆਈ ਚ ਪੈ ਗਏ, ਉਹਨਾਂ ਦੇ ਉੱਪਰ ਗੱਲਬਾਤ ਕਰਾਂਗੇ। ਹਰਪਾਲ ਜੀ ਮੇਰੇ ਨਾਲ ਗੱਲਬਾਤ ਵਿੱਚ ਸ਼ਾਮਿਲ ਹੋਣਗੇ ਤੇ ਕਿਸ਼ੋਰ ਕੁਮਾਰ ਸਾਹਿਬ ਦੀ ਆਵਾਜ਼ ਵਿੱਚ ਇੱਕ ਗੀਤ ਤੁਹਾਡੇ ਲਈ ਪੇਸ਼ ਕਰਾਂਗਾ। ਬਸ ਉਹਦਾ ਇਹੀ ਫਲਸਫਾ ਹੈ ਕਿ ਰੁਕਣਾ ਨਹੀਂ ਹੈ, ਜ਼ਿੰਦਗੀ ਦਾ ਨਾ ਹੀ ਚੱਲਦੇ ਜਾਣਾ ਆ, ਇੱਕ ਰਾਸਤਾ ਹੈ ਜ਼ਿੰਦਗੀ, ਘਰ ਥੰਮ ਗਏ ਫਿਰ ਕੁਛ ਨਹੀਂ, ਰੁਕਿਓ ਨਾ। ਜਿਹੋ ਜਿਹੇ ਵੀ ਹਾਲਾਤ ਨੇ, ਜਿਹੋ ਜਿਹੇ ਵੀ ਚਿੱਕੜ ਰਾਹ ਚ ਆਉਂਦਾ, ਬਸ ਤੁਰਦੇ ਤੁਰਦੇ ਚਲੇ ਜਾਓ ਪੈਰਾਂ ਦੇ ਵਿੱਚ। ਜਿਨਕੇ ਪਾਓ ਜਿਨਕੇ ਉਥੋਂ ਪੇ ਹੱਸੀ ਔਰ ਪਾਓ ਮੈਂ ਛਾਲੇ ਹੋਗੇ, ਮੈਂ ਜਾਣਤਾ ਹੂੰ ਕਿ ਵੋ ਤੇਰੇ ਚਾਹਨੇ ਵਾਲੇ ਹੋਗੇ। ਇਹ ਪੈਰਾਂ ਚ ਛਾਲੇ ਇਸ਼ਕ ਕਰਨ ਵਾਲਿਆਂ ਦੇ ਪੈਣੇ ਹੀ ਪੈਣੇ ਨੇ ਜੀ। ਬਸ ਇੰਨੀ ਗੱਲ ਹੈ ਕਿਸ਼ੋਰ ਕੁਮਾਰ ਸਾਹਿਬ ਦੀ ਆਵਾਜ਼ ਵਿੱਚ ਗੀਤ ਤੇ ਫਿਰ ਖ਼ਬਰਾਂ ਤੇ ਉਸ ਤੋਂ ਬਾਅਦ ਇੰਡੋ ਕੈਨੇਡੀਅਨ ਰਿਲੇਸ਼ਨਸ ਤੇ 9 ਵਜੇ ਗੱਲਬਾਤ।
ਇੱਕ ਰਾਸਤਾ ਹੈ ਜ਼ਿੰਦਗੀ ਜੋ ਥੰਮ ਗਏ ਤੋ ਕੁਛ ਨਹੀਂ, ਇੱਕ ਰਾਸਤਾ ਹੈ ਜ਼ਿੰਦਗੀ ਜੋ ਥੰਮ ਗਏ ਤੋ ਕੁਛ ਨਹੀਂ, ਯੇ ਕਦਮ ਕਿਸੀ ਮੁਕਾਮ ਪੇ ਜੋ ਜਮ ਗਏ ਤੋ ਕੁਛ ਨਹੀਂ, ਇੱਕ ਰਾਸਤਾ ਹੈ ਜ਼ਿੰਦਗੀ ਜੋ ਥੰਮ ਗਏ ਤੋ ਕੁਛ ਨਹੀਂ।
ਮੇਰੀ ਬਾਹ कोई मेरा हो तू छोड़ के ना जा तू वापस आ जा
के जलवे हो या इश्क की आवाज़ें आदात परिंदों की रुकती नहीं परवाज़ें जाते हुए कदमों से आते हुए कदमों से हरी रहेगी राह गुजर जो हम गए तो कुछ नहीं एक रास्ता है जिंदगी जो थम गए तो कुछ नहीं ये कदम किसी मुकाम पे जो थम गए तो कुछ नहीं
Everyone, you're listening to WTUR 770 AM, your trusted source for news and information. Here comes your host, Ramanjeet Sidhu, with the current affairs.
Current affairs se is thoda bahut bahut swagat hai. Main Ramanjeet Singh Sidhu, 416-620-1778, saade studio da number hai 416-620-1778. Ek bada mahatvapurna vishay hai ke LGBTQ ਇਸ ਦੇ ਹਿਸਾਬ ਨਾਲ ਕੈਨੇਡੀਅਨ ਸਕੂਲ ਕਰਿਕੁਲਮ ਦਾ ਸਿਲੇਬਸ ਹੈ ਉਹ ਕਰਿਕੁਲਮ ਕਿਵੇਂ ਤਿਆਰ ਕੀਤਾ ਜਾਵੇ ਕੱਲ ਪੂਰੇ ਦੇਸ਼ ਭਰ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਪ੍ਰੋਟੈਸਟ ਹੋਏ ਨੇ ਸੋ ਉਹਨਾਂ ਪ੍ਰੋਟੈਸਟ ਦੇ ਉੱਪਰ ਤਕਰੀਬਨ ਪ੍ਰੋਸੀਜਰ ਡਿਵੀਜ਼ਨ ਸੱਤ ਲਾਈ ਦੇਣ ਲੱਗਿਆ ਪੁਲਿਸ ਪ੍ਰਬੰਧ ਕਰਨੇ ਪਏ ਆ ਪੋਲੀਟੀਕਲ ਪਾਰਟੀਆਂ ਦੇ ਵਿੱਚ ਵੀ ਆਪੋ ਆਪਣੀ ਪੋਜੀਸ਼ਨ ਹੈ ਈਵਨ ਕੰਜ਼ਰਵੇਟਿਵ ਪਾਰਟੀ ਨੇ ਤਾਂ ਇੱਕ ਖਾਸ ਤੌਰ ਤੇ ਨੋਟਿਸ ਕੱਢੇ ਆਪਣੇ ਸਾਰੇ ਮੈਂਬਰ ਪਾਰਲੀਮੈਂਟਸ ਨੂੰ ਕਿ ਮੈਂਬਰਸ ਆਫ ਪਾਰਲੀਮੈਂਟ ਨੂੰ ਕਿ ਬਈ ਤੁਸੀਂ ਕਿਵੇਂ ਇਸ ਮਾਮਲੇ ਦੇ ਉੱਪਰ ਆਪਣੇ ਉੱਪਰ ਕੰਟਰੋਲ ਰੱਖਣਾ ਕੋਈ ਪੋਸਟ ਨਹੀਂ ਪਾਉਣੀ ਹੈ ਤੇ ਜਿੰਨੀ ਕੁ ਗੱਲ ਕਹੀ ਆ ਉਨੀ ਕੀ ਕਹਿ ਸਕਦੇ ਹੋ ਸੋ ਬੜਾ ਨਾਜ਼ੁਕ ਮਾਮਲਾ ਬਣ ਗਿਆ ਕਿ ਬੱਚਿਆਂ ਨੂੰ ਸੈਕਸ ਐਜੂਕੇਸ਼ਨ ਕਿਵੇਂ ਦਿੱਤੀ ਜਾਵੇ ਜੈਂਡਰ ਦੀ ਪਹਿਚਾਣ ਕਿਵੇਂ ਦੱਸੀ ਜਾਵੇ ਸਵਾਲ ਪਹਿਚਾਣ ਦਾ ਨਹੀਂ ਹੈ ਕਿ ਮੁੰਡਾ ਮੁੰਡਾ ਤੇ ਕੁੜੀ ਕੁੜੀ ਹੈ ਟਰਾਂਸਜੈਂਡਰ ਕੀ ਹੈ ਕਿਸੇ ਨੂੰ ਇਹ ਲੱਗਦਾ ਕਿ ਮੈਂ ਲੜਕੀ ਦੇ ਸਰੀਰ ਵਿੱਚ ਲੜਕਾ ਪੈਦਾ ਹੋ ਗਿਆ ਜਾਂ ਹੋਰ ਇਸ ਤਰ੍ਹਾਂ ਦੀਆਂ ਕੰਪਲੀਕੇਸ਼ਨ ਆਉਂਦੀਆਂ ਨੇ ਉਹਨੂੰ ਮਨੁੱਖੀ ਅਧਿਕਾਰਾਂ ਨਾਲ ਵੀ ਜੋੜਿਆ ਜਾ ਰਿਹਾ ਤੇ ਵਿਗਿਆਨ ਨਾਲ ਵੀ ਜੋੜਿਆ ਜਾ ਰਿਹਾ ਇਹ ਮਨੁੱਖੀ ਅਧਿਕਾਰਾਂ ਦਾ ਮਾਮਲਾ ਵੀ ਹੈ ਇਹ ਸਾਇੰਸ ਦਾ ਮਾਮਲਾ ਵੀ ਹੈ ਔਰ ਇਹ ਸਮਾਜਿਕ ਰੂਪ ਦੇ ਵਿੱਚ ਵੀ ਇਹਨੂੰ ਵੇਖਿਆ ਜਾਂਦਾ, ਇਹਨੂੰ ਧਾਰਮਿਕ ਰੂਪ ਦੇ ਵਿੱਚ ਵੀ ਵੇਖਿਆ ਜਾਂਦਾ, ਸਮਾਜ ਤੇ ਧਰਮ ਦੇ ਵਿੱਚ ਵੀ ਫਰਕ ਹੈ। ਸੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਦੇਖਦੇ ਹਾਂ, ਇਸ ਗੱਲ ਦਾ ਖਿਆਲ ਰੱਖਣਾ ਪੈਂਦਾ ਕਿ ਕਿਵੇਂ ਕਿਵੇਂ ਇਹ ਗੱਲ ਆਉਂਦੀ ਹੈ। ਸੋ ਮਨਦੀਪ ਜੀ ਸਾਡੇ ਨਾਲ ਜੁੜਦੇ ਨੇ, ਪਹਿਲਾਂ ਇਹਨਾਂ ਨੂੰ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ। ਮਨਦੀਪ ਜੀ ਨੂੰ ਲੈ ਕੇ ਉਹਨਾਂ ਨੇ ਇੱਕ ਸਾਥੀਆਂ ਨੇ ਪ੍ਰੋਟੈਸਟ ਵਿੱਚ ਵੀ ਸ਼ਾਮਿਲ ਹੋਏ ਨੇ, ਉਹ ਆਪਣਾ ਇਹਦੇ ਬਾਰੇ ਪੱਖ ਪੇਸ਼ ਕਰਨਗੇ ਕਿ LGBTQ ਮਾਮਲੇ ਦੇ ਉੱਤੇ ਉਹ ਕੀ ਸੋਚਦੇ ਨੇ। ਸੋ ਮਨਦੀਪ ਜੀ ਤੁਹਾਡਾ ਸਵਾਗਤ ਹੈ। ਹੈਲੋ ਮਨਦੀਪ ਜੀ, ਮੇਰੀ ਆਵਾਜ਼ ਤੁਹਾਡੇ ਕੋਲ ਆ ਰਹੀ ਹੈ ਮਨਦੀਪ ਜੀ? ਮੈਂ ਜਿੰਨੀ ਦੇਰ ਤੱਕ ਮਨਦੀਪ ਜੀ ਦੀ ਕਾਲ ਸਾਡੇ ਨਾਲ ਜੁੜਦੀ ਹੈ ਮੈਂ ਜਾਰੀ ਰੱਖਦਾ ਤੇ ਜਦੋਂ ਵੀ ਆਉਂਦੇ ਆ ਉਹਨਾਂ ਨੂੰ ਇਹਦੇ ਵਿੱਚ ਸ਼ਾਮਿਲ ਕਰਦੇ ਆ, ਕਿਉਂਕਿ ਉਹ ਸਟੂਡੈਂਟਸ ਦੇ ਨਾਲ ਕੰਮ ਕਰ ਰਹੇ ਨੇ ਤੇ ਉਹਨਾਂ ਦੀ ਸੰਸਥਾ ਨੂੰ ਇਹ ਲੱਗਦਾ ਕਿ ਇਹਦੇ ਵਿੱਚ ਕੁਝ ਤਰੁੱਟੀਆਂ ਨੇ ਕਿ ਇਹ ਸਕੂਲ ਸਿਲੇਬਸ ਕਿਸ ਤਰ੍ਹਾਂ ਤਿਆਰ ਕੀਤਾ ਜਾਣਾ ਚਾਹੀਦਾ, ਸਕੂਲਾਂ ਦੇ ਵਿੱਚ ਸੈਕਸ ਐਜੂਕੇਸ਼ਨ ਦੇ ਬਾਰੇ ਕਿਹੜੀਆਂ ਕਿਹੜੀਆਂ ਗੱਲਾਂ ਨੇ ਜਿਨ੍ਹਾਂ ਦਾ ਰਾਜਨੀਤੀਕਰਨ ਹੋ ਰਿਹਾ, ਜਿਵੇਂ ਸੈਕਸੁਅਲ ਓਰੀਐਂਟੇਸ਼ਨ ਐਂਡ ਜੈਂਡਰ ਆਈਡੈਂਟੀ, ਇਹਨੂੰ ਸੋਜੀ ਦਾ ਨਾਂ ਦਿੱਤਾ ਗਿਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਤੇ ਪੂਰੇ ਦੇਸ਼ ਦੇ ਵਿੱਚ ਇਹਨੂੰ ਲੈ ਕੇ ਡਿਸਕਸ਼ਨ ਹੋ ਰਹੀਆਂ ਨੇ, ਪ੍ਰੋਟੈਸਟ ਹੋ ਰਹੇ ਨੇ ਤੇ ਉਹਨਾਂ ਪ੍ਰੋਟੈਸਟ ਬਾਰੇ ਹੀ ਮੈਂ ਗੱਲਬਾਤ ਕਰਨੀ ਚਾਹੂੰਗਾ। ਤੇ ਮਨਦੀਪ ਦੀ ਕਾਲ ਡ੍ਰੌਪ ਹੋਈ ਹੈ ਜੀ, ਅਸੀਂ ਮੀਨਵਾਈਲ ਉਹਨਾਂ ਨੂੰ ਕਾਲ ਕਰਦੇ ਹਾਂ ਤੇ ਜਦੋਂ ਉਹ ਮੇਰੇ ਨਾਲ ਜੁੜਨਗੇ ਤੇ ਮੈਂ ਉਹਨਾਂ ਨੂੰ ਇਸ ਮਾਮਲੇ 'ਚ ਸ਼ਾਮਿਲ ਕਰ ਲੂੰਗਾ। ਹਾਲ ਦੀ ਘੜੀ ਆਪਾਂ ਇਸ ਸਿਚੁਏਸ਼ਨ ਤੇ ਗੱਲ ਕਰ ਲਈਏ ਕਿ ਇਹ ਮਾਮਲਾ ਹੈ ਕੀ ਹੈ। ਦੇਖੋ, ਇੱਕ ਤਾਂ ਆਪਾਂ ਇਹਨੂੰ ਵਿਗਿਆਨਕ ਤੌਰ ਤੇ ਦੇਖ ਸਕਦੇ ਹਾਂ ਕਿ ਸੈਕਸ ਹੈ ਕੀ ਹੈ। ਸੈਕਸ ਨੂੰ ਲੈ ਕੇ ਸਾਡੇ ਸਮਾਜ ਵਿੱਚ ਬੜੀ ਤਰ੍ਹਾਂ ਦਾ ਪ੍ਰਚਲਨ ਹੈ। ਆਮ ਤੌਰ ਤੇ ਅਸੀਂ ਇਹਨੂੰ ਟੈਬੂ ਆ, ਇਹ ਬਹੁਤ ਢੱਕਿਆ ਹੋਇਆ ਵਿਸ਼ਾ ਆ, ਗੁਪਤ ਵਿਸ਼ਾ ਆ, ਇਹ ਸੀਕ੍ਰੇਟਲੀ ਇਹਦੇ ਬਾਰੇ ਗੱਲ ਕੀਤੀ ਜਾਂਦੀ ਹੈ, ਪਰ ਇਹ ਸੋਸਾਇਟੀ ਦੇ ਵਿੱਚ ਇਹਦੀ ਕੰਟਰਾਡਿਕਸ਼ਨ ਬਹੁਤ ਜ਼ਿਆਦਾ ਹੈ। ਸਾਰਾ ਜੀਵਨ ਇਹਦੇ ਉੱਤੇ ਆਧਾਰਿਤ ਵੀ ਹੁੰਦਾ ਹੈ, ਅਸੀਂ ਮੰਨਦੇ ਵੀ ਹਾਂ। ਕਿਤੇ ਕਿਤੇ ਸੈਕਸੁਅਲ ਆਰਗਨਸ ਨੂੰ ਪੂਜਾ ਦੇ ਸਥਾਨਾਂ ਦੇ ਤੌਰ ਤੇ ਵੀ ਲਿਆ ਜਾਂਦਾ ਤੇ ਕਿਤੇ ਕਿਤੇ ਇਹਨਾਂ ਦੇ ਬਾਰੇ ਅਸ਼ਲੀਲਤਾ ਵੀ ਇਹਨਾਂ ਨਾਲ ਜੁੜਦੀ ਹੈ। ਸਾਡੇ ਸਮਾਜ ਦਾ ਵਿਕਾਸ ਹੀ ਕੁਝ ਇਸ ਤਰ੍ਹਾਂ ਹੋਇਆ ਕਿ ਜਿਵੇਂ ਮੈਂ ਅੱਗੇ ਵੀ ਇੱਕ ਦਿਨ ਆਖਿਆ ਸੀ ਕਿ ਮਨੁੱਖ ਤੋਂ ਬਿਨਾਂ ਹੋਰ ਕੋਈ ਜਾਨਵਰ ਨੰਗਾ ਨਹੀਂ ਹੈ, ਮਨੁੱਖ ਤੋਂ ਬਿਨਾਂ ਹੋਰ ਕੋਈ ਜਾਨਵਰ ਨੰਗਾ ਨਹੀਂ ਹੈ। ਸਾਡਾ ਮਨੁੱਖੀ ਵਿਕਾਸ, ਸਾਡੀਆਂ ਇਹ ਸਮਾਜਿਕ ਜਿਹਨੂੰ ਸੋਸ਼ਲ ਕੰਪਲੀਕੇਸ਼ਨ ਨੇ, ਅਸੀਂ ਉਹਨਾਂ ਦਾ ਸ਼ਿਕਾਰ ਹੋਏ ਹੋਏ ਹਾਂ। ਤੇ ਮੁੜ ਕੇ ਅੱਗੇ ਕੀ ਆ ਰਿਹਾ ਕਿ ਜਿਹੜਾ ਪੋਲੀਟੀਕਲ ਸਿਸਟਮ ਅਸੀਂ ਡਿਵੈਲਪ ਕੀਤਾ ਹੋਇਆ ਉਹਦੇ ਵਿੱਚ ਤਾਂ ਵੈਸੇ ਹੀ ਜਿੰਨਾ ਕੋਨਫਲਿਕਟ ਹੋ ਜਾਵੇ ਉਨਾ ਚੰਗਾ ਕਿ ਲੋਕ ਲੜੀ ਜਾਣ ਤੇ ਅਸੀਂ ਆਪਣੀਆਂ ਜੋ ਲੋਕਾਂ ਦੇ ਪ੍ਰਤੀ ਜ਼ਿੰਮੇਵਾਰੀਆਂ ਬਣਦੀਆਂ ਉਹਨਾਂ ਤੋਂ ਟਲ ਕੇ ਰਹੀਏ। ਜਦੋਂ ਹੋ ਸਕਦਾ ਤੁਸੀਂ ਜਿਹੜੇ ਸਮਾਜਿਕ ਹੈ, ਜਿਵੇਂ ਸਕੂਲਾਂ ਦੇ ਵਿੱਚ, ਸਕੂਲ ਦੇ ਵਿੱਚ ਸਪੋਰਟਸ ਦੀ ਫੈਸਿਲਿਟੀ ਹੈ, ਲਾਇਬ੍ਰੇਰੀ ਹੈ, ਉਹਨਾਂ ਦੇ ਉੱਤੇ ਸੜਕਾਂ ਦੇ ਇਕੱਠ ਨਹੀਂ ਹੋਣ ਲੱਗੇ, ਇੰਨਾ ਇਕੱਠ ਕਦੇ ਨਹੀਂ ਹੋ ਸਕਦਾ ਜਿੰਨਾ ਇਸ ਮੂਵਮੈਂਟ ਦੇ ਉੱਤੇ ਹੋ ਰਿਹਾ। ਔਰ ਮੈਂ ਨਹੀਂ ਕਹਿੰਦਾ ਕਿ ਸੀਰੀਅਸ ਨਹੀਂ ਹੈ, ਸੀਰੀਅਸ ਤਾਂ ਬਹੁਤ ਕੁਛ ਹੈ, ਈਵਨ ਹੈਲਥ ਸਾਡੀ ਸੀਰੀਅਸ ਇਸ਼ੂ ਹੈ, ਉਹਨਾਂ ਤੇ ਇੰਨੀ ਵੱਡੀ ਗੱਲ ਨਹੀਂ ਆਉਂਦੀ। ਸੋ ਇੱਕ ਪ੍ਰੋਟੈਸਟ ਹੈ ਜਿਹਨੂੰ ਇਹਦਾ ਨਾਂ ਦਿੱਤਾ ਗਿਆ ਸੀਗਾ ਕਿ 1 million ਫੋਰ ਅ ਚਾਈਲਡ, ਤੇ ਮਤਲਬ ਇਹ ਹੈ ਕਿ ਅਸੀਂ 1 million ਲੋਕਾਂ ਨੂੰ ਇਸ ਇਕੱਠ ਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਤੇ ਅਸੀਂ ਉਹਦੇ ਵਿੱਚ ਜਾ ਕੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਕਿਵੇਂ ਪੜ੍ਹਾਇਆ ਜਾ ਰਿਹਾ ਜਾਂ ਉਹਨਾਂ ਨੂੰ ਕਿਸੇ ਖਾਸ ਤਰ੍ਹਾਂ ਦੇ ਵਿਚਾਰਾਂ ਨਾਲ, ਸੈਕਸ ਦੇ ਨਾਲ ਗਲਤ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇਹਨੂੰ ਲੈ ਕੇ ਪੂਰੇ ਦੇਸ਼ ਭਰ ਦੇ ਵਿੱਚ ਪ੍ਰੋਟੈਸਟ ਨਿਕਲੇ, 1 million ਮਾਰਚ ਫੋਰ ਚਿਲਡਰਨ। ਸੋ ਇਨੀਸ਼ੀਅਲ ਇਸ ਸੰਸਥਾ ਨੇ ਇੱਕ ਪੇਜ ਤਿਆਰ ਕੀਤਾ ਤੇ ਇਹਨਾਂ ਨੇ ਕਿਹਾ ਕਿ ਪ੍ਰੋਟੈਕਟ ਅਵਰ ਚਿਲਡਰਨ ਫਰੋਮ ਇਨਡੋਕਟ੍ਰੀਨੇਸ਼ਨ ਐਂਡ ਸੈਕਸੁਅਲਾਈਜੇਸ਼ਨ। ਇਸ ਸੰਸਥਾ ਦਾ ਕਹਿਣਾ ਹੈ ਪੂਰੇ ਦੇਸ਼ ਭਰ ਵਿੱਚ ਜਿਵੇਂ ਪ੍ਰੋਟੈਸਟ ਚੱਲ ਰਹੇ ਆ ਕਿ ਸਕੂਲੀ ਵਿਦਿਆ ਦੇ ਵਿੱਚ ਬੱਚਿਆਂ ਨੂੰ ਸੈਕਸ ਐਜੂਕੇਸ਼ਨ ਦੇ ਨਾਂ ਦੇ ਉੱਤੇ ਉਹਨਾਂ ਨੂੰ ਕਾਮੁਕ ਬਣਾਏ ਜਾਂ ਕਾਮੁਕ ਪ੍ਰਤੀ ਪ੍ਰਵਿਰਤੀਆਂ ਦੇ ਰਾਹ ਪਾਇਆ ਜਾ ਰਿਹਾ ਕਿ ਬੱਚਿਆਂ ਦੇ ਵਿੱਚ ਕਾਮ ਦੇ ਹਿਸਾਬ ਨਾਲ ਗਲਤ ਪ੍ਰਵਿਰਤੀਆਂ ਪੈਦਾ ਕੀਤੀਆਂ ਜਾ ਰਹੀਆਂ। ਇੱਕ ਤਾਂ ਉਹਨਾਂ ਦੀ ਇਹ ਚਿੰਤਾ ਆ ਤੇ ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਇਹ ਤੋਂ ਬਚਾਉਣਾ ਚਾਹੀਦਾ ਤੇ ਦੂਜਾ ਉਹਨਾਂ ਦੇ ਮਨਾਂ ਦੇ ਵਿੱਚ ਇਸ ਪੱਖ ਤੋਂ ਗਲਤ ਢੰਗ ਨਾਲ ਵਿਚਾਰ ਦਿਮਾਗ 'ਚ ਪਾਏ ਜਾ ਰਹੇ ਨੇ, ਬੱਚਿਆਂ ਦੀ ਮਾਸੂਮੀਅਤ ਖਤਮ ਕੀਤੀ ਜਾ ਰਹੀ ਹੈ ਤੇ ਸਮੇਂ ਤੋਂ ਪਹਿਲਾਂ ਉਹਨਾਂ ਨੂੰ ਸੈਕਸ ਪ੍ਰਤੀ ਉਤੇਜਿਤ ਕੀਤਾ ਜਾ ਰਿਹਾ। ਇੱਕ ਉਤਸ਼ਾਹਤ ਹੁੰਦਾ, ਇੱਕ ਉਤੇਜਿਤ ਹੁੰਦਾ, ਇੱਕ ਸਿੱਖਿਅਤ ਹੁੰਦਾ, ਠੀਕ ਹੈ ਜੀ। ਅਵੇਅਰਨੈਸ ਹੁੰਦੀ ਹੈ, ਇੱਕ ਇੱਥੇ ਅਵੇਅਰਨੈਸ ਦੀ ਗੱਲ ਨਹੀਂ ਆਉਂਦੀ, ਇੱਥੇ ਉਤੇਜਨਾ ਦੀ ਗੱਲ ਆਉਂਦੀ ਹੈ ਕਿ ਵਿੱਚੋਂ ਵਿੱਚ ਕਰਦੇ ਹਾਂ, ਬਰਾਬਰੀ ਦੇ ਕਰਦੇ ਹਾਂ, ਸਮਲਿੰਗੀ ਰਿਸ਼ਤਿਆਂ ਬਾਰੇ, ਦੂਜੇ ਰਿਸ਼ਤਿਆਂ ਬਾਰੇ, ਜਿਹਨਾਂ ਨੂੰ ਸਟ੍ਰੇਟ ਗੇ ਜੋ ਵੀ ਤੁਸੀਂ ਕਹਿ ਲਓ, ਉਸ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਸਕੂਲਾਂ ਦੇ ਵਿੱਚ ਕਿਉਂ ਕਰਵਾਇਆ ਜਾ ਰਿਹਾ, ਉਸ ਤਰ੍ਹਾਂ ਦੀਆਂ ਗੱਲਾਂ ਇਹਨਾਂ ਦੇ ਸਕੂਲਾਂ ਦੇ ਵਿੱਚ ਕਿਉਂ ਦਿੱਤੀਆਂ ਜਾ ਰਹੀਆਂ। ਸੋ ਇਸ ਚੀਜ਼ ਨੂੰ ਲੈ ਕੇ ਇਹ ਪ੍ਰੋਟੈਸਟ ਹੋਇਆ। ਦੂਜੇ ਪਾਸੇ ਜਿਹੜੇ ਆਉਂਦੇ ਆ ਜਿਵੇਂ ਸਕੂਲ ਬੋਰਡਸ ਆਉਂਦੇ ਨੇ, ਉਹ ਕਹਿੰਦੇ ਆ ਕਿ ਬੱਚਿਆਂ ਨੂੰ ਇਹਦੇ ਬਾਰੇ ਸਿੱਖਿਅਤ ਕੀਤੇ ਜਾਣ ਦੀ ਲੋੜ ਹੈ। ਤੀਜੀ ਇਹਦੇ ਵਿੱਚ ਗੱਲ ਆ ਰਹੀ ਹੈ ਜੋ ਕੰਜ਼ਰਵੇਟਿਵ ਧਿਰਾਂ ਵੱਲੋਂ ਵੀ ਉਭਾਰੀ ਜਾ ਰਹੀ ਹੈ, ਪੋਲੀਟੀਕਲ ਇਸ਼ੂ ਕਿਉਂ ਬਣ ਜਾਂਦਾ, ਉਹ ਕਹਿੰਦੇ ਇਹਦੇ ਵਿੱਚ ਪੇਰੈਂਟਸ ਨੂੰ ਬਾਹਰ ਕਿਉਂ ਰੱਖਿਆ ਜਾ ਰਿਹਾ, ਪੇਰੈਂਟਸ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਪੇਰੈਂਟਸ ਨੂੰ ਪਤਾ ਹੋਵੇ। ਹੁਣ ਕਿਤੇ ਕਿਤੇ ਇਹ ਵੀ ਗੱਲ ਹੈ ਕਿ ਜੇ ਕਿਸੇ ਦਾ ਬੱਚਾ ਬਾਈਸੈਕਸ਼ੁਅਲ ਨਿਕਲਦਾ ਤੇ ਓਨਰ ਕਿਲਿੰਗ ਵਾਲੇ ਰੂਪ ਚ ਚਲੇ ਜਾਂਦੇ ਆ ਕਿ ਉਹਦੇ ਮਾਤਾ ਪਿਤਾ ਨੂੰ ਉਹਦੇ ਸਰੀਰਕ ਸੰਬੰਧ ਜਾਂ ਉਹਦਾ ਪਿਆਰ ਮੁਹੱਬਤ ਆਪਣੀ ਗੈਰ ਜਾਤੀ ਦੇ ਕਿਸੇ ਵਿਅਕਤੀ ਨਾਲ ਉੱਠਣਾ ਬੈਠਣਾ ਪਸੰਦ ਨਹੀਂ, ਉਹ ਖਤਰਾ ਹੋ ਸਕਦਾ। ਹੁਣ ਕੋਈ ਤਾਂ ਉਹਨੂੰ ਐਕਸੈਪਟ ਕਰ ਲੂਗਾ, ਕੋਈ ਟੋਲਰੇਟ ਕਰ ਲੂਗਾ, ਕੋਈ ਕਹੇਗਾ ਕਿ ਸਾਡੇ ਲਈ ਨਾਕਾਬਲੀਏ ਬਰਦਾਸ਼ਤ ਇਹ ਗੱਲ ਹੈ ਕਿ ਤੁਹਾਡੇ ਬੱਚਿਆਂ ਨੂੰ ਕੌਣ ਆ ਕੇ ਸਿੱਖਿਅਤ ਕਰੇ ਤੇ ਕਿਵੇਂ ਕਰੇ। ਇੱਕ ਤਾਂ ਇਹ ਨੁਕਤਾ ਆ ਕਿ ਸਕੂਲਾਂ ਦੇ ਵਿੱਚ ਉਹ ਕੌਣ ਬੰਦੇ ਨੇ, ਹੁਣ ਕੀ ਉਹ ਬੰਦਿਆਂ ਦੀ ਸਿੱਖਿਅਤ ਕੀਤੇ ਜਾਣ ਦਾ ਪ੍ਰਬੰਧ ਹੈਗਾ, ਕੀ ਉਹਨਾਂ ਦੀ ਸਮਾਜਿਕ ਜ਼ਿੰਮੇਵਾਰੀ ਨੂੰ ਅਸੀਂ ਮੰਨ ਸਕਦੇ। ਸਾਡੇ ਨਾਲ ਮਨਦੀਪ ਜੀ ਹੋਲਡ ਤੇ ਆ ਗਏ ਨੇ, ਪਹਿਲਾਂ ਮਨਦੀਪ ਜੀ ਨੂੰ ਇਸ ਗੱਲਬਾਤ ਵਿੱਚ ਸ਼ਾਮਲ ਕਰੀਏ। ਮਨਦੀਪ ਜੀ ਤੁਹਾਡਾ ਸਵਾਗਤ ਹੈ ਜੀ।
ਹਾਂਜੀ ਰਮਨ ਜੀ, ਤੁਹਾਡਾ ਤੇ ਤੁਹਾਡੇ ਰੇਡੀਓ ਦੇ ਰਾਹੀਂ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
ਸ਼ੁਕਰੀਆ ਮਨਦੀਪ ਜੀ। ਮਨਦੀਪ, ਮੇਰੀ ਤੁਹਾਡੇ ਨਾਲ ਪਹਿਲਾਂ ਗੱਲ ਹੋਈ ਸੀ ਕਿ ਤੁਸੀਂ ਬ੍ਰਿਟਿਸ਼ ਕੋਲੰਬੀਆ ਦੇ ਕੁਰਿਕੁਲਮ ਤੇ ਵੀ ਗੱਲ ਕੀਤੀ ਹੈ ਤੇ ਤੁਸੀਂ ਇੱਥੇ ਸਟੂਡੈਂਟਸ ਦੇ ਵਿੱਚ ਵੀ ਵਿਚਰਦੇ ਹੋ, ਤੁਹਾਡਾ ਆਪਣਾ ਕੀ ਪ੍ਰਭਾਵ ਹੈ ਜੋ ਇਹ ਕੈਨੇਡਾ ਭਰ ਚ ਪ੍ਰੋਟੈਸਟ ਹੋ ਰਹੇ ਤੇ ਸਕੂਲੀ ਸਿੱਖਿਆ ਦੇ ਵਿੱਚ ਸੈਕਸ ਐਜੂਕੇਸ਼ਨ ਨੂੰ ਕਿਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਜਾਂ ਪੜ੍ਹਾਏ ਜਾਣ ਦੀ ਕੋਸ਼ਿਸ਼ ਹੋ ਰਹੀ ਹੈ, ਜਿਹਨੂੰ ਲੈ ਕੇ ਸਵਾਲ ਉੱਠ ਰਹੇ ਨੇ?
ਦੇਖੋ ਜੀ, ਇਹਦੇ ਵਿੱਚ ਜਿਹੜੀ ਸੈਕਸ ਐਜੂਕੇਸ਼ਨ ਤੇ ਹਿਊਮਨ ਰਾਈਟਸ ਦੇ ਨਾਮ ਹੇਠ ਜਿਹੜਾ ਬੱਚਿਆਂ ਨੂੰ ਐਲਜੀਬੀਟੀਕਿਊ ਬਾਰੇ ਪੜ੍ਹਾਇਆ ਜਾ ਰਿਹਾ, ਦੇਖੋ ਸਮਾਜ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਜੈਂਡਰ ਦੋ ਨੇ, ਬਾਕੀ ਜਿਹੜੀਆਂ ਪਹਿਚਾਣਾਂ ਨੇ ਵੱਖ ਵੱਖ, ਤੇ ਉਹ ਪਹਿਚਾਣਾਂ ਨੂੰ ਲੈ ਕੇ ਇਹ ਮੁੱਦਾ ਉਭਾਰਿਆ ਜਾ ਰਿਹਾ ਕਿ ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਆ ਤੇ ਉਹਨਾਂ ਦੇ ਹਿਊਮਨ ਰਾਈਟਸ ਨੇ। ਬਿਲਕੁਲ, ਕਿਸੇ ਵੀ ਇਨਸਾਨ ਨਾਲ, ਕਿਸੇ ਵੀ ਜੈਂਡਰ ਦੇ ਇਨਸਾਨ ਨਾਲ ਜੇ ਕੋਈ ਡਿਸਕ੍ਰਿਮੀਨੇਸ਼ਨ ਹੁੰਦੀ ਆ, ਉਹਦੇ ਲਈ ਜੋ ਇਹਨਾਂ ਦੇ ਤੇ ਹੋਰ ਵੀ ਜਿਹੜੇ ਕਾਨੂੰਨ ਆ ਉਹ ਬਣੇ ਹੋਏ ਨੇ, ਉਹ ਗਲਤ ਆ ਸਰਾਸਰ, ਤੇ ਹਰ ਜੈਂਡਰ ਦੇ ਬਰਾਬਰ ਦੇ ਮਨੁੱਖੀ ਅਧਿਕਾਰ ਆ, ਅਸੀਂ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ ਜਾਂ ਇਸ ਗੱਲ ਦੇ ਹੱਕ 'ਚ ਆ। ਪਰ ਦਿੱਕਤ ਇਹ ਆ ਵੀ ਬਹੁਤ ਹੀ ਛੋਟੇ ਬੱਚਿਆਂ ਨੂੰ ਸਿਲੇਬਸਾਂ ਦੇ ਅੰਦਰ ਜੋ ਤੁਸੀਂ ਉਸ ਕਰਿਕੁਲਮ ਦੇਖੋਗੇ, ਅਸਲ ਚ ਕਰਿਕੁਲਮ ਨਹੀਂ ਹੈ, ਇੱਕ ਤਰ੍ਹਾਂ ਦਾ ਜਿਹੜਾ ਹੈਗਾ ਉਹ ਸਟੱਡੀ ਪਲਾਨ ਹੈਗਾ, ਉਹਨੂੰ ਕਰਿਕੁਲਮ ਦਾ ਨਾਂ ਤਾਂ ਨਹੀਂ ਉਹ ਦਿੰਦੇ ਹੈਗੇ, ਤੇ ਉਹ ਪਲਾਨ ਜਿਹੜਾ ਹੈ ਕੁਛ ਸੰਸਥਾਵਾਂ ਨੇ ਜਿਹੜੀਆਂ ਵਿਦਿਅਕ ਸੰਸਥਾਵਾਂ ਨੇ ਉਹਨਾਂ ਨੇ ਮਿਲ ਕੇ ਬਣਾਇਆ, ਤੇ ਨਾਲੇ ਐਲਜੀਬੀਟੀਕਿਊ ਦੇ ਕੁਛ ਕਾਰਕੁਨ ਨੇ ਜਿਹਨਾਂ ਨੇ ਮਿਲ ਕੇ ਸਾਂਝੇ ਤੌਰ ਤੇ ਉਹ ਬਣਾਇਆ ਹੈਗਾ। ਹੁਣ ਉਸ ਕਰਿਕੁਲਮ ਦੇ ਵਿੱਚ ਜਿਹੜੇ ਵੀਡੀਓ ਨੇ, ਜਿਹੜੇ ਫੋਟੋ ਹੈਗੇ ਆ ਕਿਤਾਬਾਂ ਦੇ ਵਿੱਚ, ਪਿਕਚਰਾਂ ਹੈਗੀਆਂ ਨੇ, ਉਹ ਇਤਰਾਜ਼ਯੋਗ ਨੇ ਜੀ। ਬਹੁਤ ਹੀ ਛੋਟੇ ਬੱਚਿਆਂ ਨੂੰ ਜੈਂਡਰ ਦੇ ਬਾਰੇ ਦੇ ਵਿੱਚ ਐ ਸਿੱਖਿਆ ਦੇਣੀ ਇਹ ਵੈਸੇ ਹੀ ਠੀਕ ਨਹੀਂ ਹੈ, ਖਾਸ ਕਰਕੇ ਜਿਹੜੇ ਗੇ ਲੈਸਬੀਅਨ ਇਸ ਤਰ੍ਹਾਂ ਦੇ। ਇਹਨੂੰ ਲੈ ਕੇ ਕੱਲ ਕੈਨੇਡਾ ਭਰ ਦੇ ਵਿੱਚ ਬਹੁਤ ਵੱਡੇ ਪ੍ਰੋਟੈਸਟ ਹੋਏ, ਦੋਨੇ ਤਰ੍ਹਾਂ ਦੇ ਹੋਏ, ਇਹਦੇ ਖਿਲਾਫ਼ ਵੀ ਹੋਏ, ਪ੍ਰੋਟੈਸਟ ਦੇ ਖਿਲਾਫ਼ ਵੀ ਪ੍ਰੋਟੈਸਟ ਹੋਏ ਤੇ ਇਹਨਾਂ ਗੱਲਾਂ ਦੇ ਖਿਲਾਫ਼ ਵੀ ਪ੍ਰੋਟੈਸਟ ਹੋਏ। ਕੁਛ ਗੱਲਾਂ ਇਹੋ ਜਿਹੀਆਂ ਵੀ ਸਾਹਮਣੇ ਆਈਆਂ, ਕਈ ਮਾਪੇ ਚਿੰਤਿਤ ਨੇ ਕਿ ਅਸੀਂ ਕੈਨੇਡੀਅਨ ਸਕੂਲਾਂ ਦੇ ਵਿੱਚ ਆਪਦੇ ਬੱਚਿਆਂ ਨੂੰ ਪੜ੍ਹਾਈਏ ਜਾਂ ਨਾ ਪੜ੍ਹਾਈਏ। ਹੁਣ ਇਹਦੇ ਪਿੱਛੇ ਮਕਸਦ ਕੀ ਆ? ਆਮ ਹੀ ਲੋਕਾਂ ਦੇ ਮਨ ਦੇ ਅੰਦਰ ਇਹ ਸਵਾਲ ਹੁੰਦਾ ਕਿ ਇਹ ਇਸ਼ੂ ਨੂੰ ਕਿਉਂ ਇਸ ਤਰ੍ਹਾਂ ਉਭਾਰਿਆ ਜਾ ਰਿਹਾ ਵੱਖ ਵੱਖ ਸਰਕਾਰਾਂ ਵੱਲੋਂ, ਖਾਸ ਕਰਕੇ ਜਿਹੜੇ ਵੈਸਟਰਨ ਕੰਟਰੀ ਨੇ ਜਿਹਦੇ ਵਿੱਚੋਂ ਅਮਰੀਕਾ ਤੇ ਕੈਨੇਡਾ ਪ੍ਰਮੁੱਖ ਨੇ। ਉਹਦੇ ਵਿੱਚੋਂ ਦੇਖੋ ਜੀ, ਇੱਕ ਤਾਂ ਜਿਹੜਾ ਇਹਨਾਂ ਨੇ ਪਹਿਲਾਂ ਜਿਹਨੂੰ ਪਿੰਕ ਕੈਪੀਟਲਿਜ਼ਮ ਕਿਹਾ ਜਾਂਦਾ ਸੀ, ਵੀ ਪਿੰਕ ਕਲਰ ਦੇ ਉੱਤੇ ਇਹਨਾਂ ਨੇ ਬਹੁਤ ਵੱਡੀ ਇੱਕ ਮਾਰਕੀਟ ਖੜੀ ਕੀਤੀ ਹੋਈ ਸੀ, ਤੇ ਇਸੇ ਤਰ੍ਹਾਂ ਇਹਨਾਂ ਨੇ ਹੁਣ ਰੇਨਬੋ ਕੈਪੀਟਲਿਜ਼ਮ ਇਹਨੂੰ ਕਹਿੰਦੇ ਹੈਗੇ ਆ, ਵੀ ਜਿਹਦੇ ਵਿੱਚ ਇਹਨਾਂ ਨੇ ਬਹੁਤ ਤਰ੍ਹਾਂ ਦੇ ਜਿਹੜੇ ਸੈਕਸ ਟੋਇਜ਼ ਨੇ, 250+ ਪ੍ਰੋਡਕਟ ਜਿਹੜੇ ਹੈਗੇ ਨੇ ਉਹ ਜਿਹੜੇ ਮਾਰਕੀਟ ਦੇ ਵਿੱਚ ਆ ਚੁੱਕੇ ਨੇ, ਪੂਰੀ ਇੱਕ ਮਾਰਕੀਟ ਹੈਗੀ ਆ। ਜੇ ਇਹਨਾਂ ਨੂੰ ਕੋਈ ਮਨੁੱਖੀ ਅਧਿਕਾਰਾਂ ਦੀ ਜੇ ਇੰਨੀ ਕੇਅਰ ਹੋਵੇ, ਤਾਂ ਮਨੁੱਖੀ ਅਧਿਕਾਰਾਂ ਦਾ ਹਨਨ ਤਾਂ ਬਹੁਤ ਥਾਵਾਂ ਤੇ ਹੋ ਰਿਹਾ, ਈਵਨ ਜਿਹੜੇ ਕੇਅਰ ਕਰ ਰਹੇ ਆ ਉਹ ਮਨੁੱਖੀ ਅਧਿਕਾਰਾਂ ਦਾ ਹਨਨ ਵੱਖ ਵੱਖ ਮੁਲਕਾਂ ਦੇ ਵਿੱਚ ਜਾ ਕੇ ਉੱਥੋਂ ਦੀ ਸਿਆਸਤ ਦੇ ਵਿੱਚ ਇੰਟਰਫੇਅਰ ਕਰਕੇ ਹਨਨ ਕਰਦੇ ਨੇ। ਤਾਂ ਕਹਿਣ ਦਾ ਮਤਲਬ ਇਹ ਹੈਗਾ ਵੀ ਜਿਹੜੀ ਇਹ ਮਾਰਕੀਟ ਹੈਗੀ ਆ, ਪੂਰੀ ਵੱਡੀਆਂ ਜਿਹੜੀਆਂ ਕਾਰਪੋਰੇਸ਼ਨਾਂ ਹੈਗੀਆਂ ਨੇ ਉਹ ਪ੍ਰੋਫਿਟ ਓਰੀਐਂਟਡ ਹੈਗੇ ਨੇ, ਤੇ ਉਹ ਪ੍ਰੋਫਿਟ ਜਿਹੜਾ ਲੈਣ ਦੇ ਲਈ ਜਿਹੜੇ ਪ੍ਰੋਡਕਟ ਮਾਰਕੀਟ ਦੇ ਵਿੱਚ ਮੰਡੀ ਦੇ ਵਿੱਚ ਲਿਆਉਂਦੇ ਆ, ਤਾਂ ਉਹ ਇਹੋ ਜਿਹੇ ਟੇਸਟ ਡਿਵੈਲਪ ਕਰਦੇ ਆ, ਜਿਵੇਂ ਕਿਸੇ ਵਕਤ ਜਿਹੜਾ ਅਮਰੀਕਾ ਨੇ ਹਿਪ ਹੌਪ ਕਲਚਰ ਜਿਹੜਾ ਲੈ ਕੇ ਆਉਂਦਾ ਸੀ ਪੂਰੀ ਦੁਨੀਆ ਭਰ ਚ 70-80s ਦੇ ਵਿੱਚ, ਤਾਂ ਉਸ ਤਰ੍ਹਾਂ ਦਾ ਜਿਹੜਾ ਇੱਕ ਇਹ ਕਲਚਰਲ ਅਟੈਕ ਵੀ ਨਾਲ ਦੀ ਨਾਲ ਹੈ, ਜਿਹੜਾ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਇਹੋ ਜਿਹੇ ਵਿਗਾੜ ਪੈਦਾ ਕਰਨੇ, ਕਿਉਂਕਿ ਕਈ ਇਹ ਇੱਕ ਬਹੁਤ ਵੱਡੀ ਬਹਿਸ ਦਾ ਵਿਸ਼ਾ ਹੈਗਾ, ਕਈ ਇਹਨੂੰ ਇੱਕ ਬਿਮਾਰੀ ਮੰਨਦੇ ਹੈਗੇ ਕਿ ਇੱਕ ਡਿਜ਼ੀਜ਼ ਆ ਤੇ ਇਹਨੂੰ ਇਸ ਤਰ੍ਹਾਂ ਹੀ ਟ੍ਰੀਟ ਕਰਨਾ ਚਾਹੀਦਾ, ਤੇ ਗੈਰ ਮਨੁੱਖੀ ਵੀ ਹੈਗਾ ਤੇ ਗੈਰ ਕੁਦਰਤੀ ਵੀ ਹੈਗਾ,
ਇਹ ਕੁਦਰਤੀ ਵਰਤਾ ਰਹਿੰਦੇ ਉਲਟ ਹੈ। ਪਰ ਜੇ ਕੋਈ ਇਹੋ ਜਿਹਾ ਕਿਸੇ ਦੀਆਂ ਭਾਵਨਾਵਾਂ ਨੇ ਜਿਵੇਂ ਕੋਈ ਪਿਆਰ ਦੀਆਂ ਭਾਵਨਾਵਾਂ, ਉਸੇ ਤਰ੍ਹਾਂ ਜਿਹੜਾ ਜੈਂਡਰ ਦੇ ਅੰਦਰ ਇਹੋ ਜਿਹੀ ਫੀਲਿੰਗ ਆ, ਉਹ ਇੱਕ ਭਾਵਨਾਵਾਂ ਹੈਗੀਆਂ ਨੇ ਤੇ ਇਹਨਾਂ ਇਹਨਾਂ ਭਾਵਨਾਵਾਂ ਦੀ ਕਦਰ ਵੀ ਹੈ। ਮਤਲਬ ਉਹਦੇ ਉਹਦੇ ਖਿਲਾਫ ਜੇ ਕਿਤੇ ਕੋਈ ਗਲਤ ਹੁੰਦਾ ਹੈਗਾ ਤਾਂ ਦੁਨੀਆ ਭਰ ਦੇ ਵਿੱਚ LGBTQ+ ਦੇ ਜਿਹੜੇ ਹੈਗੇ ਪ੍ਰੋਟੈਸਟ ਵੀ ਹੁੰਦੇ ਆ ਤੇ ਲੋਕ ਪੱਖੀ ਲੋਕ ਉਹਨਾਂ ਦੇ ਹੱਕ 'ਚ ਵੀ ਖੜਦੇ ਆ। ਪਰ ਸੁਚੇਤ ਤੌਰ ਤੇ ਬਾਲਮਨਾਂ ਦੇ ਅੰਦਰ ਸਕੂਲਾਂ ਦੇ ਵਿੱਚ ਉਹਨਾਂ ਦੇ ਅੰਦਰ ਇਹ ਇਮੇਜ ਬਿਠਾ ਦੇਣੀ, ਉਹਦੇ ਵਿੱਚ ਦਿਖਾ ਦੇਣਾ ਕਿ ਇਹ ਇਹ ਤੱਕ ਕਹਿਣਾ, ਇੱਕ ਸਕੂਲ ਦੇ ਅੰਦਰ ਇਹ ਵੀ ਕਿਹਾ ਗਿਆ ਉਹਨਾਂ ਦੇ ਮਾਪਿਆਂ ਬੱਚੇ ਨੇ ਮਾਪਿਆਂ ਨੂੰ ਆ ਕੇ ਦੱਸਿਆ ਕਿ ਉਹਨਾਂ ਨੇ ਕਿਹਾ ਵੀ ਤੁਸੀਂ ਪਹਿਲਾਂ ਇੱਕ ਲੜਕੀ ਨੂੰ ਟੱਚ ਕਰੋ ਤੇ ਇੱਕ ਲੜਕੇ ਨੂੰ ਟੱਚ ਕਰੋ, ਫਿਰ ਫੀਲਿੰਗ ਦੱਸੋ ਸਾਨੂੰ ਕਿਹੋ ਜਿਹੀ ਹੈਗੀ ਆ। ਮਤਲਬ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਇਹ ਇਤਰਾਜ਼ਯੋਗ ਨੇ ਤੇ ਕੈਨੇਡੀਅਨ ਸਰਕਾਰ ਇਹਦੇ ਪੱਖ 'ਚ ਆ। ਕੱਲ੍ਹ ਟਰੂਡੋ ਦਾ ਬਿਆਨ ਆਇਆ, ਉਹਨਾਂ ਨੇ ਕਿਹਾ ਵੀ ਕਿ ਇਹ ਜਿਹੜੇ ਹੇਟਰ ਨੇ ਜਿਹੜੇ ਮਤਲਬ LGBTQ ਦੇ ਖਿਲਾਫ, ਜਦਕਿ ਇਹ ਹੇਟਰ ਨਹੀਂ ਹੈਗੇ, ਖਾਸ ਕਰਕੇ ਇਹ ਬੱਚਿਆਂ ਨੂੰ ਲੈ ਕੇ ਆਪਦੇ ਬੱਚਿਆਂ ਨੂੰ ਲੈ ਕੇ ਫਿਕਰਮੰਦ ਨੇ। ਬੱਚਿਆਂ ਨੇ ਡਿਸੀਜਨ ਲੈਣਾ 18 ਸਾਲ ਦੀ ਉਮਰ ਤੋਂ ਬਾਅਦ ਉਹ ਕਿਹੜਾ ਜੈਂਡਰ ਅਡੋਪਟ ਕਰਨਾ, ਉਹ ਉਹਨਾਂ ਦਾ ਇੱਕ ਆਪਦਾ ਤੇ ਉਹਨਾਂ ਦੇ ਮਾਪਿਆਂ ਦਾ ਇਹ ਡਿਸੀਜਨ ਹੈਗਾ। ਸਰਕਾਰ ਉਹਨਾਂ ਨੂੰ ਇਹ ਤੈਅ ਕਰੇ ਸਕੂਲਾਂ ਦੇ ਅੰਦਰ ਸਿਲੇਬਸ ਲਾ ਕੇ, ਇਹ ਠੀਕ ਨਹੀਂ। ਕਿਉਂਕਿ ਇੱਕ ਟ੍ਰੈਂਡ ਇਹ ਆ, 39,000 ਜਿਹੜੀਆਂ ਕੁੜੀਆਂ ਨੇ ਉਹਨਾਂ ਨੇ ਬ੍ਰੈਸਟ ਰਿਮੂਵ ਕਰਨ ਦੇ ਲਈ ਗੋ ਫੰਡ ਮੀ ਚਲਾਇਆ ਹੋਇਆ ਜੀ। ਜਾਂਦੀ ਇਹ ਜਿਹੜੇ ਟ੍ਰੈਂਡ ਹੈਗੇ ਨੇ ਗੈਰ ਕੁਦਰਤੀ, ਇਹ ਸਮਾਜ ਦੇ ਅੰਦਰ ਵਿਗਾੜ ਪੈਦਾ ਕਰਨਗੇ ਲੰਬੇ ਸਮੇਂ ਤੋਂ। ਹੁਣ ਕਿਹਾ ਕੀ ਜਾਂਦਾ, ਕਿਹਾ ਇਹ ਜਾਂਦਾ ਕਿ ਇਹ ਉਹਨਾਂ ਦੇ ਪ੍ਰਾਈਡ ਦਾ, ਇਹ ਉਹਨਾਂ ਦੇ ਇੱਕ ਤਰ੍ਹਾਂ ਨਾਲ ਜਿਹੜਾ ਫਨ ਕਰਨਾ, ਇਹ ਕਲਚਰ ਬਹੁਤ ਵੱਡੀ ਪੱਧਰ ਦੇ ਉੱਤੇ ਫੈਲਾਇਆ ਜਾ ਰਿਹਾ ਕਿ ਤੁਸੀਂ ਕਿਸੇ ਵੀ ਜੈਂਡਰ ਦੇ ਹੈਗੇ ਹੋ ਤਾਂ ਤੁਸੀਂ ਇੰਜੋਏ ਕਰ ਸਕਦੇ ਹੋ, ਫਨ ਕਰ ਸਕਦੇ ਹੋ। ਫਨ ਇੱਕ ਮਾਰਕੀਟ ਹੈਗੀ ਆ, ਜਾਣੀ ਉਹ ਪੂਰੀ ਮਾਰਕੀਟ ਦੇ ਵਿੱਚ ਖਿੱਚਣ ਦੇ ਲਈ ਇਸ ਚੀਜ਼ ਨੂੰ ਤੂਲ ਦਿੱਤੀ ਜਾ ਰਹੀ ਹੈਗੀ ਆ, ਜਿਹੜੀ ਕਿ ਸਰਾਸਰ ਗਲਤ ਹੈਗੀ ਆ। ਇਹਦੇ ਖਿਲਾਫ ਅੱਜ ਨਹੀਂ ਤਾਂ ਕੱਲ੍ਹ ਜਾਣੀ ਮਾਪਿਆਂ ਨੂੰ ਇਹ ਬੋਲਣਾ ਪੈਣਾ ਹੈਗਾ, ਕਿਉਂਕਿ ਸੈਕਸ ਐਜੂਕੇਸ਼ਨ ਤੇ ਹਿਊਮਨ ਰਾਈਟਸ ਤਾਂ ਸਿਰਫ ਇੱਕ ਬਹਾਨਾ ਹੈਗਾ। ਬਾਲਮਨਾਂ ਦੇ ਵਿੱਚ 5-7 ਸਾਲ ਦੇ ਬੱਚਿਆਂ ਦੇ ਮਨਾਂ ਦੇ ਅੰਦਰ ਇਹ ਗੱਲਾਂ ਭਰ ਦੇਣੀਆਂ, ਇਹ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਹੈਗੇ ਆ। ਤੇ ਇਹਦਾ ਵਿਰੋਧ ਇਸ ਪੱਖ ਤੋਂ ਵਿਰੋਧ ਆ, ਨਾ ਕਿ ਉਹ ਜਿਹੜੇ LGBTQ ਦੇ ਕਾਰਕੁਨ ਹੈਗੇ ਆ ਜਾਂ ਲੋਕ ਹੈਗੇ ਜਿਹੜੇ LGBTQ ਦੇ ਸਮਾਜ ਦੇ ਅੰਦਰ ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਆ, ਉਹਨੂੰ ਰੋਕਣ ਦਾ ਸਵਾਲ ਆ, ਨਾ ਕਿ ਇਹਨੂੰ ਹੋਰ ਵੱਧ ਪ੍ਰਮੋਟ ਕਰਨ ਦਾ।
ਮਨਦੀਪ, ਇਹਦੇ ਵਿੱਚ ਇੱਕ ਦੋ ਮੈਨੂੰ ਚੀਜ਼ਾਂ ਜ਼ਰੂਰ ਨਜ਼ਰ ਆਈਆਂ ਸੀ। ਉਹ ਕਹਿੰਦੇ ਵੀ ਪੇਰੈਂਟਸ ਨੂੰ ਤਾਂ ਬਾਹਰ ਰੱਖਿਆ ਜਾਂਦਾ ਕਿ ਕਿਤੇ ਕਿਤੇ ਜਿਵੇਂ ਅਸੀਂ ਇੰਡੀਆ ਦੀ ਆਨਰ ਕਿਲਿੰਗ ਦੀ ਗੱਲ ਕਰਦੇ ਹਾਂ ਤੇ ਕਈ ਪੇਰੈਂਟਸ ਦੇ ਵਿੱਚ ਇਹ ਆ ਕਿ ਬੱਚੇ ਨੂੰ ਸਰੀਰਕ ਤੌਰ ਤੇ ਨੁਕਸਾਨ ਪਹੁੰਚਾਇਆ ਜਾ ਸਕਦਾ, ਵੀ ਉਹਨਾਂ ਨੂੰ ਇਹ ਲੱਗਦਾ ਕਿ ਇਦੋਂ ਤਾਂ ਇਹਨੂੰ ਮਾਰ ਦੇਣਾ ਹੀ ਚੰਗਾ ਆ, ਅਸੀਂ ਤਾਂ ਬੱਚਿਆਂ ਨੂੰ ਪ੍ਰੋਟੈਕਟ ਕਰਦੇ। ਇੱਕ ਤਾਂ ਇਹ ਲੌਜਿਕ ਹੈ, ਦੂਜਾ ਮੈਂ ਤੁਹਾਡੀ ਇਸ ਗੱਲ ਨੂੰ ਵੀ ਦੇਖਿਆ, ਕਿਉਂਕਿ ਮੈਂ ਇੱਕ ਵਾਰੀ ਕੈਲਗਰੀ ਦੇ ਵਿੱਚ ਪ੍ਰਾਈਡ ਪਰੇਡ ਦੇਖਣ ਗਿਆ ਸੀ। ਉਹਦੇ ਵਿੱਚ ਜੋ ਕੁਛ ਵੀ ਕੀਤਾ ਗਿਆ, ਉਹਦੇ ਵਿੱਚ ਮਨੁੱਖੀ ਅਧਿਕਾਰਾਂ ਦੀ, ਜ਼ੁਲਮਾਂ ਦੀ, ਜਾਂ ਕਿਸੇ ਨੂੰ ਸਮਲਿੰਗੀ ਹੋਣ ਕਰਕੇ ਜ਼ੁਲਮਾਂ ਦੀ ਗਾਥਾ ਪਾਉਂਦੇ ਜਿਹੜੇ ਉਦਾਂ ਦੇ ਲੋਕ ਹੁੰਦੇ ਆ ਨਾ, ਉਹ ਬੜੀ ਸੰਜੀਦਗੀ ਨਾਲ ਤੁਰਦੇ ਆ, ਜਿਵੇਂ ਅਸੀਂ ਮਰਤੀਆ ਕਰਦੇ ਹਾਂ, ਹਨਾ। ਜੇ ਅਸੀਂ ਕਿਸੇ ਦੇ ਦੁੱਖਾਂ ਦੀ ਜਾਂ ਅਸੀਂ 84 ਦੇ ਕਤਲੇਆਮ ਦੀ ਗੱਲ ਕਰਾਂਗੇ ਤੇ ਭੰਗੜੇ ਪਾ ਪਾ ਕੇ ਗੱਲ ਨਹੀਂ ਹੋਣੀ ਉਹਦੀ, ਉਦੋਂ ਸਾਡੇ ਸਿਰ ਵੀ ਇਹ ਨਹੀਂ ਹੈ ਕਿ ਦੁੱਖਾਂ ਦੇ ਨਾਲ ਅਸੀਂ, ਦੁੱਖ ਸਾਡੇ ਚਿਹਰਿਆਂ ਤੇ ਝਲਕਦਾ ਹੁੰਦਾ ਜੀ, ਅਸੀਂ ਦੁੱਖ ਦੀ ਗੱਲ ਕਰਦੇ ਹਾਂ, ਤ੍ਰਾਸਦੀ ਦੀ ਗੱਲ ਕਰਦੇ ਹਾਂ। ਇੱਥੇ ਜਦੋਂ ਮੈਂ ਗਿਆ ਉੱਥੇ ਦੁੱਖ ਤ੍ਰਾਸਦੀ ਦੀ ਬਜਾਏ, ਮਤਲਬ ਕਿ ਅਸੀਂ ਜਾਣਦੇ ਹੀ ਆ ਕਿ ਲੋਕ ਕਿਸ ਕਦਰ ਉਹ ਸੈਕਸ ਔਰਗਨਸ, ਟੋਇਜ਼, ਸੈਕਸ ਐਜ਼ ਅ ਪਲੇਫੁਲ ਥਿੰਗ, ਤੇ ਇਹਦੇ ਨਾਲ ਇੱਕ ਦੂਜੇ ਨੂੰ ਕੋਝੇ ਗੰਦੇ ਮਜ਼ਾਕ ਕਰਨ ਵਾਲੇ ਜਾਂ ਉਸ ਤਰ੍ਹਾਂ ਦੇ ਕੱਪੜੇ ਪਾਉਣ ਵਾਲੇ। ਹੁਣ ਅਗਲ ਕਹਿ ਦਿੰਦਾ ਜੀ ਤੁਸੀਂ ਕੱਪੜਿਆਂ ਤੇ ਕੂਲ ਕਿੰਤੂ ਪਰੰਤੂ ਕਰਦੇ ਹੋ, ਪਰ ਕੱਪੜਿਆਂ ਦੇ ਉੱਤੇ ਤਾਂ ਤੁਸੀਂ ਹੋਟਲ ਰੈਸਟੋਰੈਂਟ 'ਚ ਜਾਓ ਉੱਥੇ ਵੀ ਡਰੈਸ ਕੋਡ ਹੈਗਾ, ਠੀਕ ਹੈ ਨਾ ਜੀ। ਡਰੈਸ ਕੋਡ ਦਾ ਮਤਲਬ ਜੇ ਕਿਤੇ ਕੋਈ ਦੁਖਤਾ ਕੀ ਨਹੀਂ ਕਰਦਾ, ਹੁਣ ਮੈਂ ਪਾਰਲੀਮੈਂਟ ਦੇ ਵਿੱਚ ਉਹੀ ਵਿੰਗੇ ਟੇਢੇ ਕੱਪੜੇ ਪਾ ਕੇ ਵੜ ਜਾਵਾਂ, ਉੱਥੇ ਵੀ ਤਾਂ ਉਹ ਕੱਪੜੇ ਪਾਉਣ ਨੂੰ ਕਹਿੰਦੀ ਹੈ ਨਾ ਜੇ ਤੁਸੀਂ ਇਹੋ ਜਿਹੇ ਨਹੀਂ, ਇੱਥੇ ਇਹੋ ਜਿਹੇ ਪਾ ਕੇ ਆਓ। ਸੋ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਡਿਸਕ੍ਰੈਮੀਨੇਸ਼ਨ ਹੋ ਗਈ, ਕਿਤੇ ਨਾ ਕਿਤੇ ਕੋਈ ਸਹਿਜਤਾ ਆ। ਹੁਣ ਅਸੀਂ ਧਾਰਮਿਕ ਸਥਲ ਤੇ ਜਾਂਦੇ ਹਾਂ, ਕੱਪੜੇ ਹੋਰ ਤਰ੍ਹਾਂ ਦੇ ਆ, ਪਾਰਟੀ ਤੇ ਜਾਂਦੇ ਹਾਂ ਕਿਤੇ ਹੋਰ ਤਰ੍ਹਾਂ ਦੇ ਆ, ਸਾਡਾ ਫਰਕ ਹੁੰਦਾ ਹੈ, ਇਸ ਚੀਜ਼ ਨੂੰ ਵੀ ਮਿਕਸ ਕਰਦਾ। ਤੀਜੀ ਗੱਲ, ਤੁਸੀਂ ਸੈਕਸ ਟੋਇਜ਼ ਦੀ ਗੱਲ ਕਰਦੇ ਹੋ ਕਿ ਨਾਲ ਦੀ ਨਾਲ ਉਹਨਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ। ਚੌਥਾ ਮੈਂ ਇਹਦੇ ਚ ਨੁਕਤਾ ਵੀ, ਅਸੀਂ ਬਹੁਤ ਸਾਰੇ ਇਹੋ ਜਿਹੇ ਪੰਜਾਬੀ ਨਾਟਕ ਸਾਡੇ ਕੋਲ ਆਉਂਦੇ ਆ ਜਿਹੜੇ ਸੈਂਸਰ ਵੱਲੋਂ ਪਾਸ ਹੋ ਜਾਂਦੇ, ਕਿਉਂਕਿ ਉਹ ਦੋ ਗਲੀਆਂ ਗੱਲਾਂ ਕਰਦੇ ਨੇ, ਸਾਰਾ ਹੀ ਗੰਦ ਬੋਲਿਆ ਜਾਂਦਾ ਹੁੰਦਾ, ਪਰ ਉਹ ਸ਼ਬਦਾਂ ਨੂੰ ਤੁਸੀਂ ਅਸ਼ਲੀਲ ਕਹਿ ਨਹੀਂ ਸਕਦੇ ਹੁੰਦੇ, ਹਨਾ ਜੀ। ਉਹ ਉਸ ਢੰਗ ਨਾਲ ਬੜੀਆਂ ਟੇਢੇ ਢੰਗ ਨਾਲ ਗੱਲਾਂ ਹੁੰਦੀਆਂ ਨੇ, ਕਿਸੇ ਦੇ ਮੂੰਹ ਚੋਂ ਕੋਈ ਸ਼ਬਦ ਨਿਕਲਿਆ ਦੂਜੇ ਕੀ ਕਰਕੇ ਹੱਸਣ ਲੱਗ ਜਾਂਦੇ ਨੇ। ਏਦਾਂ ਹੀ ਮੈਂ ਫਿਲਮਾਂ ਵਿੱਚ ਵੀ ਦੇਖਿਆ ਕਿ ਔਰਤ ਦੀ ਕਿੰਨੀ ਸਕਿਨ ਦਿਖੇ, ਉਹਨੂੰ ਕੱਪੜੇ ਪਾ ਕੇ ਉੱਪਰ ਉੱਪਰ ਕੱਪੜੇ ਇਸ ਤਰ੍ਹਾਂ ਪਵਾਏ ਜਾਂਦੇ ਆ ਵੀ ਉਹ ਨਾ ਪਾਇਆ ਨਾ ਵਰਗੀ ਹੋ ਜਾਂਦੇ ਆ, ਸਗੋਂ ਉਦੋਂ ਵੀ ਜ਼ਿਆਦਾ ਅਸ਼ਲੀਲ ਹੋ ਸਕਦੇ ਆ। ਸੋ ਇਹ ਬੜੇ ਟੇਢੇ ਢੰਗ ਵਾਲੀਆਂ ਗੱਲਾਂ ਨੇ, ਜਿਹੜੇ ਫਰੀਡਮ ਆਫ ਐਕਸਪ੍ਰੈਸ਼ਨ ਦੀ ਗੱਲ ਵੀ ਕਰਨਗੇ, ਕਲਾ ਦੀ ਵੀ ਗੱਲ ਮੈਂ ਇਹ ਦੇਖ ਰਿਹਾ ਕਿ ਸਕੂਲਾਂ ਦਾ ਸਿਲੇਬਸ ਗੱਲ ਹੋਰ ਹੈ, ਪਰ ਬੱਚਿਆਂ ਨੂੰ ਜਿਸ ਤਰ੍ਹਾਂ ਚੌ ਪੰਜ ਤਰਫਾ ਇਨਫੋਰਮੇਸ਼ਨ ਇੰਟਰਨੈਟ ਦੇ ਜ਼ਰੀਏ ਰੀਲਾਂ ਦੇ ਜ਼ਰੀਏ ਪਹੁੰਚ ਰਹੀ ਹੈ ਤੇ ਉਹ ਤਾਂ ਕਸਮਾਨ ਮਚਿਆ ਪਿਆ, ਉਹਨੂੰ ਲੈ ਕੇ ਤਾਂ ਦੇਸ਼ ਚ ਕਦੇ ਚਿੰਤਾ ਉਸ ਪੱਧਰ ਦੀ ਦਿਖਾਈ ਨਹੀਂ ਦਿੱਤੀ ਵੀ ਇਹ ਰੌਲ ਘਚੋਲਾ ਹੀ ਹੈ, ਇਹਨੂੰ ਬਹਿਸ ਬਣਾ ਕੇ ਰੱਖ ਦੇਣਗੇ ਜਾਂ ਲੋਕਾਂ ਨੂੰ ਆਪਣੇ ਬੱਚਿਆਂ ਪ੍ਰਤੀ ਸੰਜੀਦਾ ਹੋ ਕੇ ਕਿਹੋ ਜਿਹਾ ਰਾਹ ਫੜਨਾ ਚਾਹੀਦਾ। ਮੈਂ ਹੁਣ ਗੱਲ ਖਤਮ ਕਰੂੰਗਾ, ਤੁਸੀਂ ਕਹੋਗੇ ਲੰਮਾ ਗੇੜ ਪਾ ਲਿਆ, ਕੀ ਅਸੀਂ ਇਹਨੂੰ ਰਾਜਨੀਤਿਕ ਤੌਰ ਤੇ ਮਸਲੇ ਨੂੰ ਹੱਲ ਕਰ ਸਕਦੇ ਹਾਂ ਜਾਂ ਸਮਾਜਿਕ ਤੌਰ ਤੇ ਤੁਸੀਂ ਕਿਵੇਂ ਦੇਖਦੇ ਹੋ? ਪੋਲੀਟੀਕਲ ਪਾਰਟੀਆਂ ਆਪੋ ਆਪਣੇ ਢੰਗ ਨਾਲ ਇਹਨਾਂ ਪ੍ਰੋਟੈਸਟ ਵਿੱਚ ਸ਼ਾਮਿਲ ਹੋ ਰਹੀਆਂ ਨੇ, ਇਸ ਕਰਕੇ ਮੈਂ ਪੁੱਛਿਆ ਕਿ ਤੁਹਾਡੀ ਸਮਝ ਵਿੱਚ ਆਉਂਦਾ ਕਿ ਕਿਹੜਾ ਦਰਵਾਜ਼ੇ ਤੇ ਜਾਣਾ ਚਾਹੀਦਾ, ਕਿਸ ਮੰਚ ਤੇ ਇਕੱਠੇ ਹੋਣਾ ਚਾਹੀਦਾ ਇਸ ਸਮੱਸਿਆ ਨੂੰ ਬਾਰੀਕੀ ਨਾਲ ਦੇਖਦੇ ਹੋਇਆ? ਹਾਂਜੀ
ਦੇਖੋ ਜੀ, ਸਮਾਜਿਕ ਤੌਰ ਤੇ ਅਵੇਅਰਨੈਸ ਤਾਂ ਫੈਲਣੀ ਚਾਹੀਦੀ ਹੈਗੀ ਆ ਵੀ ਜੇ ਕਿਸੇ ਵੀ ਇਨਸਾਨ ਦੇ ਨਾਲ ਕੋਈ ਇਸ ਤਰ੍ਹਾਂ ਦਾ ਕੋਈ ਵਾਪਰਦਾ ਹੈਗਾ ਉਹ ਨਹੀਂ ਹੋਣਾ ਚਾਹੀਦਾ, ਪਰ ਪੋਲੀਟੀਕਲ ਪਾਰਟੀਆਂ ਦਾ ਮੋਟਿਵ ਹਮੇਸ਼ਾ ਉਹ ਹਰ ਮਸਲੇ ਨੂੰ ਪੋਲੀਟੀਕਲ ਰੰਗਤ ਦੇਣਾ ਹੁੰਦਾ। LGBTQ ਦਾ ਮਸਲਾ ਵੀ ਜਿਹੜਾ ਹੈਗਾ ਉਹਨੂੰ ਸਿਰਫ ਵੋਟ ਬੈਂਕ ਤੇ ਉਹਨੂੰ ਪੋਲੀਟੀਕਲ ਰੰਗਤ ਦੇਣ ਦਾ ਮਸਲਾ ਵੀ ਹੈਗਾ, ਤੇ ਨਾਲ ਪਲੱਸ ਜਿਹੜੇ ਕਾਰਪੋਰੇਟ ਵੱਡਾ ਕਾਰਪੋਰੇਟ ਸੈਕਟਰ ਆ ਉਹਦੇ ਮੁਨਾਫਿਆਂ ਨੂੰ ਸਲਾਮਤ ਰੱਖਣਾ ਇਹ ਵੀ ਉਹਨਾਂ ਦਾ ਇੱਕ ਮਕਸਦ ਹੈਗਾ। ਕਿਉਂਕਿ ਇਹ ਮਸਲਾ ਤੁਸੀਂ ਦੇਖੋ ਵੀ ਵੈਸਟਰਨ ਮੁਲਕਾਂ ਦੇ ਅੰਦਰ ਪਿਛਲੇ 8-10 ਸਾਲਾਂ ਤੋਂ ਹੀ ਕਿਉਂ ਜ਼ਿਆਦਾ ਭਖਿਆ ਹੋਇਆ, ਇਹ ਰੁਝਾਨ ਜਿਹੜੇ ਹੈਗੇ ਆ ਅਸੀਂ ਪੰਜਾਬ ਦੇ ਪਿੰਡਾਂ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਵੀ ਅਸੀਂ ਦੇਖਦੇ ਹੈਗੇ ਕਿ ਜੈਂਡਰ ਦੇ ਜਾਂ ਟਰਾਂਸਜੈਂਡਰ ਜਾਂ ਹੋਰ ਇਹ ਰੁਝਾਨ ਤਾਂ ਪਹਿਲਾਂ ਵੀ ਹੈਗੇ ਨੇ ਸਮਾਜ ਦੇ ਅੰਦਰ, ਪਰ ਇਹ ਕੁਛ ਚੀਜ਼ਾਂ ਇਹ ਹੈਗੀਆਂ ਜਿਹੜੀਆਂ ਲੋਕਾਂ ਦੇ ਉੱਤੇ ਹੀ ਛੱਡ ਦੇਣੀਆਂ ਚਾਹੀਦੀਆਂ ਹੁੰਦੀਆਂ ਨੇ। ਉਹ ਸਮਾਜ ਉਹਨੂੰ ਕਿਵੇਂ ਲੈਂਦਾ ਹੈਗਾ ਇਹ ਉਹਨਾਂ ਦਾ ਨਿੱਜੀ ਮਸਲਾ ਹੈਗਾ, ਇਹਦੇ ਵਿੱਚ ਇਸ ਤਰ੍ਹਾਂ ਦਖਲਅੰਦਾਜ਼ੀ ਕਰਕੇ ਇਹਨੂੰ ਸਿਆਸੀ ਰੰਗਤ ਦੇਣੀ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਹੈਗਾ। ਇਸ ਕਰਕੇ ਜਿਹੜੀ ਗੱਲ ਇਹ ਬਹਾਨਾ ਇਹ ਲਾਉਂਦੇ ਹੈਗੇ ਵੀ ਓਨਰ ਕਿਲਿੰਗ ਇਹੋ ਜਿਹਾ ਕੋਈ ਮਸਲਾ ਇਹ ਸਾਹਮਣੇ ਆਇਆ ਨਹੀਂ, ਕੋਈ ਟ੍ਰੈਂਡ ਨਹੀਂ ਹੈ। ਜੇ ਇੱਕ ਦੁੱਖਾ ਘਟਨਾਵਾਂ ਵਾਪਰ ਵੀ ਰਹੀਆਂ ਨੇ ਉਹ ਬੱਚਿਆਂ ਦੇ, ਫਿਰ ਤਾਂ ਇਸ ਹਿਸਾਬ ਨਾਲ ਤਾਂ ਬੱਚਿਆਂ ਨੂੰ ਐਜੂਕੇਸ਼ਨ ਦੇਣ ਦੀ ਬਜਾਏ ਮਾਪਿਆਂ ਨੂੰ ਦੇਣ ਦੀ ਲੋੜ ਆ ਕਿ ਉਹਨਾਂ ਨੂੰ ਬੱਚਿਆਂ ਨੂੰ ਸਮਝਣ, ਤੇ ਇਸ ਕਰਕੇ ਜਿਹੜੇ ਇਹੋ ਜਿਹੇ ਬਹਾਨੇ ਲਾਏ ਜਾ ਰਹੇ ਹੈਗੇ ਆ ਇਹਨਾਂ ਚ ਕੋਈ ਦਮ ਤਾਂ ਨਹੀਂ ਹੈ। ਇਹ ਚਾਹੀਦਾ ਹੈਗਾ ਕਿ ਸਮਾਜ ਦੇ ਅੰਦਰ ਇਹ ਅਵੇਅਰਨੈਸ ਬਹੁਤ ਜ਼ਰੂਰੀ ਹੈਗੀ ਆ, ਹੋਣੀ ਵੀ ਚਾਹੀਦੀ ਆ, ਪਰ ਬਾਲਮਣਾਂ ਦੇ ਅੰਦਰ ਬਹੁਤ ਛੋਟੇ ਦਿਮਾਗਾਂ ਦੇ ਅੰਦਰ ਇਹ ਗੱਲਾਂ ਭਰ ਦੇਣੀਆਂ ਇਹ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੈਗੇ, ਉਹਦੇ ਭਵਿੱਖ ਦੇ ਵਿੱਚ ਜਿਹੜੇ ਸਿੱਟੇ ਆ ਉਹ ਮਾੜੇ ਨਿਕਲ ਸਕਦੇ।
ਠੀਕ ਹੈ ਜੀ, ਥੈਂਕ ਯੂ ਮਨਦੀਪ ਫੋਰ ਯੋਰ ਟਾਈਮ ਜੀ, ਥੈਂਕ ਯੂ ਵੈਰੀ ਮਚ,
ਹਾਂਜੀ ਧੰਨਵਾਦ,
ਸ਼ੁਕਰੀਆ ਜੀ, ਸ਼ੁਕਰੀਆ। ਤੇ ਇਹ ਸਨ ਸਾਡੇ ਨਾਲ ਮਨਦੀਪ, ਮਨਦੀਪ ਨੇ ਨਾਲ ਮੇਰੇ ਕੋਲ ਕੁਛ ਆਰਟੀਕਲ ਪਹੁੰਚੇ, ਕੁਛ ਸਟੂਡੈਂਟਸ ਦੀਆਂ ਗੱਲਾਂ ਪਹੁੰਚੀਆਂ ਸੀਗੀਆਂ, ਤੇ ਉੱਥੇ ਹੀ ਲੱਗਦਾ ਸੀਗਾ ਕਿ ਇਸ ਵਿਸ਼ੇ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ। ਤੇ ਨੈਚੁਰਲੀ ਅੱਜ ਅਸੀਂ ਖਬਰਾਂ ਜੋ ਦੇਖ ਰਹੇ ਹਾਂ ਜਿਸ ਕਦਰ ਇਹਦੇ ਵਿੱਚ ਕੋਟੇਸ਼ਨ ਆ ਰਹੀਆਂ ਨੇ ਕਿ ਕਿਹੜੀ ਪਾਰਟੀ ਕਿਹੜਾ ਮੰਚ ਉਹਨੂੰ ਕਿਸ ਤਰ੍ਹਾਂ ਪੇਸ਼ ਕਰ ਰਿਹਾ, ਇਹ ਸਹਿਜ ਗੱਲ ਨਹੀਂ ਹੈ। ਮੈਨੂੰ ਪੇਰੈਂਟਸ ਦੀ ਬਹੁਤ ਚਿੰਤਾ ਇਸ ਵੱਲੋਂ ਹੁੰਦੀ ਹੈ ਕਿਉਂਕਿ ਮੈਂ ਆਪ ਵੀ ਉਹਨਾਂ ਹਾਲਾਤ ਵਿੱਚ ਹੀ ਬੈਠਾ। ਮੇਰਾ ਕੋਈ ਇਹ ਤਾਂ ਹੈ ਨਹੀਂ ਗਾ ਕਿ ਬਹੁਤ ਅਲੱਗ ਤਰ੍ਹਾਂ ਦੀ ਜ਼ਿੰਦਗੀ ਜੀ ਰਹੇ ਹਾਂ ਕਿ ਸਾਡੇ ਸੋਰਸ ਆਫ ਇਨਕਮ ਡਿਫਰੈਂਟ ਆ ਤੁਹਾਡੇ ਨਾਲੋਂ, ਵੀ ਹੈਵ ਅ ਸੇਮ ਕਾਇੰਡ ਆਫ ਲਾਈਫ ਸਟਾਈਲ। ਮੈਨੂੰ ਪਤਾ ਹੈ ਆਮ ਘਰਾਂ ਦੇ ਵਿੱਚ ਪੇਰੈਂਟਸ ਕੋਲ ਕਿੰਨਾ ਕੁ ਟਾਈਮ ਹੈ, ਉਹਨਾਂ ਨੂੰ ਆਪ ਕਿੰਨੀ ਸੈਕਸ ਦੀ ਨੌਲੇਜ ਸੀਗੀ ਜਿਹੜੀ ਉਹ ਅੱਗੇ ਟ੍ਰਾਂਸਫਰ ਕਰ ਸਕਦੇ ਆ। ਮੇਰੇ ਇੱਥੇ ਇੰਡੀਆ 'ਚ ਮੈਨੂੰ ਕਈਆਂ ਨੇ ਪੁੱਛਿਆ, ਕਹਿੰਦੇ ਯਾਰ ਅਸੀਂ ਆਪਣੇ ਬੱਚਿਆਂ ਨੂੰ ਜੇ ਭੇਜਣ ਦੀ ਵੀ ਗੱਲ ਕਰਦੇ ਹਾਂ ਜਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਤੁਹਾਡਾ ਬਾਹਰ ਇੱਧਰ ਉੱਧਰ ਘੁੰਮ ਕੇ ਵਿਜ਼ਨ ਬਣ ਜਾਂਦਾ ਕਿ ਬੱਚਿਆਂ ਨੂੰ ਕਿਵੇਂ ਐਜੂਕੇਟ ਕਰੀਏ। ਮੈਂ ਕਿਹਾ ਤੁਸੀਂ ਕਰ ਹੀ ਨਹੀਂ ਸਕਦੇ ਕਿਉਂਕਿ ਇਹ ਮਸਲੇ ਦੋ ਤਿੰਨ ਕਿਸਮ ਦੇ ਆ। ਜੇ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਓਗੇ ਤਾਂ ਤੁਹਾਡਾ ਬੱਚਾ ਸਮਾਜ 'ਚ ਆਈਸੋਲੇਟ ਹੋ ਜਾਊਗਾ ਕਿਉਂਕਿ ਸਮਾਜ ਵਿੱਚ ਜੋ ਲੰਡਰਗਿਰਦੀ ਚੱਲਦੀ ਹੈ, ਜਿਸ ਤਰ੍ਹਾਂ ਦੀਆਂ ਸਿਚੁਏਸ਼ਨਾਂ ਬਣਾ ਕੇ ਦਿੱਤੀਆਂ ਹੋਈਆਂ ਨੇ ਉਹਨਾਂ 'ਚ ਤੁਹਾਡਾ ਬੱਚਾ ਮਿਕਸ ਨਹੀਂ ਹੋਊਗਾ। ਆਖਰ ਨੂੰ ਤੁਹਾਨੂੰ ਸੋਸਾਇਟੀ 'ਚ ਜਾਣਾ ਨਾ, ਬਹੁਤ ਐਡਵਾਂਸ ਬੱਚਾ ਤੁਹਾਡਾ ਉਹ ਨਹੀਂ ਚੱਲਦਾ, ਬਹੁਤ ਆਈਡੀਅਲਿਸਟਿਕ ਬੱਚਾ ਉਹਨੇ ਸਮਾਜ ਵਿੱਚੋਂ ਕੱਟ ਜਾਣਾ, ਉਹ ਕਹਿਣਗੇ ਉਹ ਸੁਪਰ ਇੰਟਲੈਕਚੁਅਲ ਹੈ ਨਹੀਂ ਝੱਲਾਈ ਹੋਇਆ ਫਿਰਦਾ ਜੀ, ਉਹ ਤਾਂ ਰੁੱਖਾ ਜਿਹਾ ਬੰਦਾ ਨਾ ਕਿਸੇ ਨੂੰ ਉੱਠੇ ਨਾ ਬੈਠੇ। ਠੀਕ ਹੈ ਜੀ, ਹੁਣ ਤੁਸੀਂ ਬੱਚੇ ਨੂੰ ਕਿੰਨਾ ਕੁ ਤਿਆਰ ਕਰ ਸਕਦੇ ਹੋ? ਸਾਨੂੰ ਉਹ ਕਹਿ ਦੇਣਗੇ ਜੀ ਚੇਂਜ ਬਿਗਿਨਸ ਫਰੋਮ ਹੇਮ ਤੇ ਤੁਸੀਂ ਆਪਣੇ ਘਰ 'ਚ ਕਰ ਲਓ, ਪਰ ਜਿਹੜੀ ਗੱਲ ਸਮਾਜ ਨਾਲ ਮਿਲ ਕੇ ਚੱਲਣ ਵਾਲੀ ਆ, ਮੈਂ ਉਹਨਾਂ ਨੂੰ ਛੋਟੀ ਜਿਹੀ ਐਗਜ਼ਾਮਪਲ ਦਿੱਤੀ। ਮੈਂ ਕਿਹਾ ਜੇ ਸਮਾਜ ਦੀ ਸਪੀਡ 2 ਕਿਲੋਮੀਟਰ ਪ੍ਰਤੀ ਘੰਟਾ, 20 ਕਿਲੋਮੀਟਰ ਪਰ ਆਵਰ ਸਪੀਡ ਤੇ ਜੇ ਸਮਾਜ ਦੀ ਗੱਡੀ ਚੱਲ ਰਹੀ ਹੈ ਨਾ, ਤਾਂ ਆਪਣੇ ਬੱਚੇ ਨੂੰ 350 ਦੀ ਸਪੀਡ ਵਾਲੀ ਫਰਾਰੀ ਨਾ ਦਿਓ। ਉਹਨੇ ਇਕੱਲਾ ਹੀ ਰਹਿ ਜਾਂਦਾ ਅੱਗੇ ਜਾ ਕੇ, ਅੱਧੇ ਘੰਟੇ ਬਾਅਦ ਉਹ ਬੱਚਾ ਉਹ ਦੂਰ ਜੰਗਲਾਂ 'ਚ ਵਰਾਨੇ 'ਚ ਇਕੱਲਾ ਹੋਊਗਾ, ਭੀੜ ਪਿੱਛੇ ਆ, ਉਹਦੇ ਵਿੱਚ ਉਹਦਾ ਯਾਰ ਮੁਹੱਬਤ ਦੋਸਤ ਪਿਆਰ ਮੁਹੱਬਤ ਸਾਰਾ ਕੁਛ ਪਿੱਛੇ ਰਹਿ ਜਾਣਾ, ਉਹਨੂੰ ਕੁਛ ਵੀ ਨਹੀਂ ਮਿਲਣਾ, ਤੇ ਏਡੀ ਆਈਡੀਅਲ ਲਾਈਫ ਵੀ ਨਹੀਂ ਸਾਨੂੰ ਚਾਹੀਦੀ। ਫਿਰ ਅਗਲੀ ਗੱਲ ਆਉਂਦੀ ਹੈ ਕਿ ਇਹਨਾਂ ਚੀਜ਼ਾਂ ਨੂੰ ਲਿਆ ਕਿਵੇਂ ਜਾਵੇ, ਸਾਡਾ ਸਮਾਜ ਉਹਦੇ ਉੱਤੇ ਕਿੱਥੇ ਤੱਕ ਪਹੁੰਚਿਆ, ਇਹ ਨਹੀਂ ਹੋ ਸਕਦਾ। ਹੁਣ ਇਕੱਲੀ ਸੈਕਸ ਦੀ ਪ੍ਰੋਬਲਮ ਨਹੀਂ ਹੈ, ਸਾਡੇ ਬੱਚਿਆਂ ਨੂੰ ਆਪਣੀ ਫਿਜ਼ੀਕਲ ਸਟਰਕਚਰ ਦੀ ਵੀ ਪ੍ਰੋਬਲਮ ਹੈ, ਸਾਈਜ ਜ਼ੀਰੋ ਵੀ ਬਣਾਉਣਾ ਹੈ, ਆਹ ਵਾਲਾ ਅੰਗ ਮੇਰਾ ਇਹੋ ਜਿਹਾ ਹੋਵੇ, ਆਹ ਇਹੋ ਜਿਹਾ ਹੋਵੇ। ਪਿਛਲੇ ਕਈ ਸਾਲ ਪਹਿਲਾਂ ਮੈਂ BBC ਦੀ ਡਾਕੂਮੈਂਟਰੀ ਦੇਖੀ, ਉਹਦੇ ਵਿੱਚ ਚਾਈਨਾ ਦੇ ਵਿੱਚ ਉਹਨਾਂ ਨੇ ਟ੍ਰੈਂਡ ਜਾਣਦਾ। ਹੁਣ ਡਾਕੂਮੈਂਟਰੀਆਂ ਗਿਆਨ ਦੇਣ ਲਈ ਨਹੀਂ ਬਣਦੀਆਂ, ਕਈ ਵਾਰ ਗਿਆਨ ਦੇ ਨਾਂ ਦੇ ਉੱਤੇ ਸ਼ਰਾਰਤ ਲਈ ਆਈਡੀਆ ਵੀ ਦੇਣਾ ਹੁੰਦਾ ਕਿ ਜੀ ਆਹ ਵਾਲੇ ਇਮਪਲਾਂਟ ਦੀ ਸਰਜਰੀਆਂ ਹੋਣ ਲੱਗ ਗਈਆਂ, ਆਹ ਬੁੱਲਾਂ ਦੀ ਸਰਜਰੀ ਹੋਣ ਲੱਗ ਗਈ, ਆਹ ਨੱਕ ਨੂੰ ਸੋਹਣਾ ਬਣਾ ਲਓ। ਚਾਈਨਾ ਦੇ ਵਿੱਚ ਇਹ ਗੱਲ ਆਈ ਸੀ ਵੀ ਮੋਟੀਆਂ ਅੱਖਾਂ ਦੀ ਬਾਹਰ ਬੜੀ ਕਦਰ ਹੈ, ਤੇ ਕੁੜੀਆਂ ਦੇ ਵਿੱਚ ਇਹ ਵੀ ਇੱਕ ਪਲਾਸਟਿਕ ਜਿਵੇਂ ਸਰਜਰੀ ਦੇ ਨਾਲ ਕਹਿ ਦਿੰਦੇ ਆ, ਅੰਗਾਂ ਨੂੰ ਬਿਹਤਰ ਬਣਾਓ। ਅਸੀਂ ਜੋ ਹਾਂ ਉਹਦੇ ਵਿੱਚ ਕਿੰਨੀਆਂ ਤਬਦੀਲੀਆਂ ਹੋ ਗਈਆਂ। ਹੁਣ ਕਿਸੇ ਦਾ ਨੋਰਮਲ ਸਰੀਰ ਹੈ, ਉਹ ਥੋੜਾ ਭਾਰੀ ਹੋ ਸਕਦਾ, ਕਿਸੇ ਦਾ ਬਿਲਕੁਲ ਸੁਕੜੂ ਜਿਹਾ ਹੋ ਸਕਦਾ, ਪਰ ਇੱਥੇ ਕੀ ਜਿਮ ਦੇ ਡੋਲੇ ਐਂ ਜੇ ਕੱਢ ਕੇ ਦਿਖਾ ਦਿਓ। ਤੁਸੀਂ ਤੇ ਇੱਕ ਫਿਲਮ ਐਕਟਰ ਭਾਲ ਲਿਆ ਏ ਸਾਰੀ ਦੁਨੀਆਂ ਦੇ ਵਿੱਚੋਂ, ਕਿ ਆ ਸਿੱਖ ਸਾਹਿਬਜ਼ਾ ਵਾਲਾ। ਮੈਂ ਤਾਂ ਫਿਲਮ ਦੀ ਜਿੱਦਾਂ ਦੀ ਮੇਰੀ ਸਕ੍ਰਿਪਟ ਹੈ ਮੈਂ ਉਦਾਂ ਦੇ ਐਕਟਰ ਲੱਭ ਲੈਣਾ, ਔਰ ਉਸੇ ਨੂੰ ਮੈਂ ਸੁਪਰ ਹੀਰੋ ਜਦੋਂ ਬੱਚਿਆਂ ਚ ਭੇਜਣਾ। ਜਿਮਾਂ ਦੇ ਜਿਮ ਖੁੱਲੇ ਪਏ ਨੇ, ਮੈਂ ਪੁੱਛਣ ਜਾਂਦਾ ਵੀ ਜਿਮ ਚ ਜਾਣ ਦਾ ਕਾਰਨ ਕੀ ਹੈ, ਕਹਿੰਦੇ ਅਸੀਂ ਇੱਧਰ ਦਿਖਣਾ ਚਾਹੁੰਦੇ ਹਾਂ। ਮੈਂ ਕਿਹਾ ਨਹੀਂ ਸਿਹਤਮੰਦ ਨਹੀਂ ਹੋਣਾ, ਉਹ ਸਿਹਤ ਤੋਂ ਕਿਸੇ ਨੇ ਕੀ ਲੈਣਾ। ਇਸੇ ਕਰਕੇ ਸਟੀਰੋਇਡ ਖਾ ਕੇ ਗੋਲੀਆਂ ਖਾ ਕੇ ਐਕਸਰਸਾਈਜ਼ ਕੀਤੀਆਂ ਜਾ ਰਹੀਆਂ ਨੇ, ਤੇ ਬੱਚਿਆਂ ਨੂੰ ਜਿਮ ਦੇ ਵਿੱਚ ਹੀ ਹਾਰਟ ਅਟੈਕ ਹੋ ਡਿੱਗ ਰਹੇ ਨੇ। ਅਸੀਂ ਮੈਨੂੰ ਇੱਕ ਵਾਰੀ ਕਿਸੇ ਨੇ ਬਹੁਤ ਸੋਹਣੀ ਗੱਲ ਦੱਸੀ, ਮੈਂ ਸੈਕਸ ਤੱਕ ਨਹੀਂ ਰੋਕਣਾ ਚਾਹੁੰਦਾ, ਓਵਰਆਲ ਲੈ ਕੇ ਆਓ ਇਹਨੂੰ ਗੱਲ ਨੂੰ। ਮੈਂ ਕਿਸੇ ਦੇ ਬੱਚੇ ਨੂੰ ਦੇਖਿਆ ਜੀ, ਪਹਿਲਾਂ ਉਹ ਥੋੜਾ ਬਹੁਤ ਨਸ਼ਿਆਂ ਦੇ ਵੱਲ ਨੂੰ ਜਾਣ ਲੱਗ ਗਿਆ, ਪੇਰੈਂਟਸ ਨੂੰ ਚਿੰਤਾ ਹੋਈ, ਉਹਨਾਂ ਨੇ ਚੱਕ ਕੇ ਕਹਿੰਦੇ ਜਿਮ ਜੁੰਮ ਵਾਲੀਆਂ ਫੋਟੋਆਂ ਦਿਖਾ ਕੇ ਜੇ ਐਂ ਲੱਗੇਗਾ ਸੋਹਣਾ ਲੱਗੇਗਾ। ਉਹ ਜਿਮ ਲਾਤਾ, ਜਿਮ ਲਾਤਾ, 2 ਮਹੀਨੇ ਬਾਅਦ ਮੁੰਡਾ ਸੀ ਉਹ ਐਪ ਉਪ ਜੇ ਬਣਾਉਣ ਲੱਗ ਗਿਆ, ਤੇ ਬਾਅਦ ਚ ਕਹਿੰਦੇ ਇਹ ਤਾਂ ਉਦੋਂ ਵੀ ਪੁੱਠਾ ਬੰਦਾ ਪੈ ਗਿਆ। ਮੈਂ ਕਿਹਾ ਹੁਣ ਕੀ ਹੋਇਆ, ਇਹ ਤਾਂ ਬਹੁਤ ਸੋਹਣਾ ਲੱਗਦਾ, ਉਹਨੇ ਕੱਪੜੇ ਲਾ ਕੇ ਵੀ ਦਿਖਾ ਲਿਆ ਕਰਨੇ, ਭਾਜੀ ਆ ਦੇਖੋ ਮੈਂ ਸਰ। ਮੈਂ ਯਾਰ ਹੁਣ ਤਾਂ ਤੂੰ ਵਧੀਆ ਹੋ ਗਿਆ। ਫਿਰ ਉਹਦੇ ਫਾਦਰ ਨੇ ਮੈਨੂੰ ਕਿਹਾ, ਕਹਿੰਦਾ ਯਾਰ ਸਟੀਰੋਇਡ ਤੇ ਲੱਗ ਗਿਆ ਹੁਣ, ਕਹਿੰਦਾ ਕੱਲੇ ਮਸਲ ਕੀ ਕਰਨੇ ਆ, ਮੈਂ ਇਹਦੇ ਦਿਖਾਉਣ ਨੂੰ ਕਮੀਜ਼ ਇਹੀ ਜੀ ਅੰਦਰ, ਕਹਿੰਦਾ ਜਾਣ ਪੁਰਾਣੇ ਨੀ ਖਬਰੇ, ਕਹਿੰਦਾ ਕੀ ਖਾਂਦੇ ਉਹਦੇ ਕੀ ਅਸਰ ਪੈਣਗੇ, ਕੀ ਅੰਦਰੋਂ ਅੰਗ ਮਰ ਜਾਣੇ ਆ। ਮਤਲਬ ਇਹ ਜਿਹੜੀ ਮਸਨੂਈ ਬਨਾਵਟੀ ਜ਼ਿੰਦਗੀ ਹੈ, ਇਹਦੇ ਲਈ ਆਪਾਂ ਸਭ ਨੂੰ, ਮੈਂ ਤੁਹਾਨੂੰ ਨੀ ਕਹਿੰਦਾ, ਮੈਂ ਆਪ ਵਿੱਚ ਹੈ, ਮੇਰੇ ਵੀ ਜਵਾਕ ਨਾਲ ਇਹੀ ਕੁਛ ਹੋਣਾ ਜੋ ਤੁਹਾਡੇ ਨਾਲ ਹੋਣਾ, ਤੇ ਉਹ ਸਾਨੂੰ ਕਹਿਣਗੇ ਕਿ ਸਕੂਲ ਬਦਲਣ ਦੀਆਂ ਕਿਉਂ ਗੱਲਾਂ ਕਰ ਦੋ, ਘਰੇ ਬਦਲ ਲਓ। ਹੁਣ ਮੈਂ ਆਪਣੇ ਬੱਚੇ ਨੂੰ ਸਭ ਕੁਛ ਸਿਖਾ ਸਕਦਾ, ਕੱਲ ਨੂੰ ਇੰਜੀਨੀਅਰ ਬਣਨਾ ਚਾਹੇ, ਮੈਨੂੰ ਤਾਂ ਪੱਤਰਕਾਰੀ ਆਉਂਦੀ ਹੈ, ਉਹ ਵੀ ਅਖਬਾਰਾਂ ਵਾਲੀ ਆਉਂਦੀ ਸੀ, ਚਲੋ ਰੇਡੀਓ ਵੀ ਪੁਰਾਣਾ ਮਾਧਿਅਮ, ਮੈਂ ਉਹ ਤੇ ਲੱਗ ਗਿਆ, ਅੱਜ ਡਿਜੀਟਲ ਮੀਡੀਆ ਤੇ ਆ ਗਿਆ। ਠੀਕ ਹੈ ਜੀ, ਮੈਂ ਕੀ ਸਿਖਾ ਸਕਦਾ ਆਪਣੇ ਬੱਚੇ ਨੂੰ? ਮੈਂ ਆਪਣੇ ਘਰ ਦੀ ਗੱਲ ਕਰਦਾ ਕਿ ਮੈਂ ਕੀ ਸਿਖਾ ਸਕਦਾ, ਮੈਂ ਪੋਲੀਟਿਕਸ ਵੀ ਸਿਖਾਦਾ, ਮੈਂ ਕੁਜ਼ੀਨ ਵੀ ਸਿਖਾਦਾ, ਮੈਂ ਚੰਗੇ ਖਾਣੇ ਖਾਣੇ ਵੀ ਸਿਖਾਦਾ, ਐਕਸਰਸਾਈਜ਼ ਵੀ ਸਿਖਾਦਾ ਕਿ ਜਿਮ ਚ ਕਿਹੜੀ ਕਰਨੀ ਹੈ ਤੇ ਕਿਹੜੀਆਂ ਗੱਲਾਂ ਤੋਂ ਉਹਨੂੰ ਮੈਂ ਰੋਕ ਸਕਦਾ। ਸਾਨੂੰ ਇੱਕ ਸਿਹਤਮੰਦ ਸਮਾਜ ਵਾਸਤੇ ਆਪਣੇ ਬੱਚਿਆਂ ਨੂੰ ਟ੍ਰੇਨ ਕਰਨ ਜਾਣਾ ਪੈਂਦਾ। ਹੁਣ ਜਿਹੜਾ ਅਸੀਂ ਪਰਿਵਾਰਵਾਦ ਵਿੱਚ ਫਸੇ ਹਾਂ ਨਾ, ਇੱਕ ਪਰਿਵਾਰ ਕੋਈ ਕੰਪਲੀਟ ਯੂਨਿਟ ਨਹੀਂ ਬਣ ਸਕਦਾ ਬੱਚੇ ਨੂੰ ਤਿਆਰ ਕਰਨ ਲਈ, ਬੱਚਾ ਸਮਾਜ ਨੇ ਤਿਆਰ ਕਰਨਾ ਤੁਹਾਡੇ, ਤੁਸੀਂ ਇਕੱਲੇ ਨਹੀਂ ਕਰ ਸਕਦੇ। ਹੁਣ ਕਹਿੰਦੇ ਜੀ ਬੱਚਿਆਂ ਦੀ ਪੜ੍ਹਾਈ 'ਚ ਤੁਸੀਂ ਧਿਆਨ ਦਿਓ, ਬੱਚਿਆਂ ਨੂੰ ਟਾਈਮ ਦਿਓ, ਉਹ ਮੇਰੇ ਅੱਗੇ ਦੇ ਟਾਈਮ ਦਾ ਮਤਲਬ ਕੀ ਹੈ? ਕੀ ਟਾਈਮ ਦੇਵਾਂ ਮੈਂ? ਲੁੱਡੋ ਖੇਡ ਲੂੰਗਾ 10 ਮਿੰਟ, ਪੁੱਠੀਆਂ ਸਿੱਧੀਆਂ ਗੇਮਾਂ ਸਿੱਟ ਦੂੰਗਾ, ਅੱਗੇ ਕ੍ਰਿਕਟ ਖੇਡਣਾ, ਜਿੰਨੀ ਐਨਰਜੀ ਨਾਲ ਉਹਦੇ ਨਾਲ ਦੇ ਬੱਚੇ ਨੇ ਖੇਡਣਾ, ਉਨੀ ਐਨਰਜੀ ਨਾਲ ਮੈਂ ਖੇਡ ਹੀ ਨਹੀਂ ਸਕਦਾ, ਉਹਨਾਂ ਮੈਂ ਪਲੇਫੁੱਲੀ ਹੋ ਸਕਦਾ। ਔਰ ਆਪਣੇ ਪੇਰੈਂਟਸ ਕਿੰਨਾ ਕੁ ਨਾਲ ਖੇਡਦੇ ਸੀ, ਇੱਕ ਐਸੀ ਕੌਂਟਰਾਡਿਕਸ਼ਨ ਬਣਾਤੀ, ਐਵਰੀਬਡੀ ਫੀਲਸ ਗਿਲਟੀ, ਐਵਰੀਬਡੀ ਫੀਲਸ ਗਿਲਟੀ ਇਨ ਆਰ ਸੋਸਾਇਟੀ ਕਿ ਯਾਰ ਮੈਂ ਤਾਂ ਜੋ ਕਰਨਾ ਚਾਹੀਦਾ ਸੀ ਉਹ ਮੈਂ ਕਰ ਹੀ ਨਹੀਂ ਰਿਹਾ। ਓ ਮੈਂ ਜ਼ਿਆਦਾ ਅੱਗੇ ਨਹੀਂ, ਹਜੇ ਹੈ ਥੋੜਾ ਜਿਹਾ ਟਾਈਮ, ਕਿ ਜੋ ਮੈਂ ਕਰਨਾ ਚਾਹੁੰਦਾ ਸੀ, ਆਈ ਐਮ ਨੋਟ ਡੂਇੰਗ ਅ ਗੁੱਡ ਪੇਰੈਂਟਿੰਗ। ਔਰ ਪੇਰੈਂਟਿੰਗ ਦੇ ਉੱਪਰ ਹੀ ਐਕਿਊਜ਼ੇਸ਼ਨ ਚੱਲ ਰਹੀਆਂ ਨੇ, ਮੈਂ ਸਹਿਮਤ ਨਹੀਂ ਹਾਂ। ਬਹੁਤ ਸਾਰੇ ਮੇਰੇ ਨਾਲ ਵੀ ਰੇਡੀਓ ਪ੍ਰੋਗਰਾਮ ਹੋਏ ਨੇ, ਪੇਰੈਂਟਸ ਨੂੰ ਚਾਹੀਦਾ, ਮੈਂ ਕਿਹਾ ਤੁਸੀਂ ਸਕੂਲਾਂ 'ਚ ਤਾਂ, ਕਹਿੰਦੇ ਨਹੀਂ ਯਾਰ ਤੂੰ ਇਹ ਅਟਪਟੀ ਸੀ ਬਾਤ ਕਿਉਂ ਕਰ ਰਿਹਾ ਹੈ। ਤੋ ਆਪਣੇ 'ਚ ਹਿੰਮਤ ਖਤਮ ਹੋ ਚੁੱਕੀ ਹੈ ਕਿ ਇਫ ਆਈ ਹੈਡ ਬੀਨ ਅ ਕੁਆਲੀਫਾਈਡ ਟੀਚਰ ਫੋਰ ਮਾਈ ਕਿਡ, ਦੈਨ ਵਾਈ ਸ਼ੁੱਡ ਬੀ ਆਈ ਲੁਕਿੰਗ ਫੋਰ ਅ ਸੋਸਾਇਟੀ ਵੇਅਰ ਸ਼ੁੱਡ ਬੀ ਅ PhD ਹੂ ਸ਼ੁੱਡ ਹੈਵ ਡਨ ਸਮ ਪੋਸਟ ਗ੍ਰੈਜੂਏਸ਼ਨ ਇਨ ਐਜੂਕੇਸ਼ਨ ਇਨ ਅਕੈਡਮਿਕਸ। ਮੈਂ ਫਿਜ਼ਿਕਸ ਵੀ ਪੜ੍ਹਾਦਾ, ਬਾਇਓਲੋਜੀ ਵੀ ਪੜ੍ਹਾਦਾ, ਬੋਟੈਨਿਕ ਵੀ ਪੜ੍ਹਾਦਾ, ਮੈਥਮੈਟਿਕਸ ਵੀ ਪੜ੍ਹਾਦਾ। ਤੁਹਾਡੇ ਬੱਚੇ ਨੂੰ, ਮੇਰੇ ਬੱਚੇ ਨੂੰ ਸਮਾਜ ਨੇ ਤਿਆਰ ਕਰਨਾ, ਔਰ ਉਹਦੇ ਲਈ ਸਮਾਜ ਬਿਹਤਰ ਕਰਨਾ ਪੈਣਾ। ਉਹ ਮੈਂ ਸ਼ੁਰੂ ਯੂਨੀਵਰਸਿਟੀ ਦੇ ਦਿਨਾਂ ਤੋਂ ਮੈਂ ਤੁਹਾਨੂੰ ਕਹਿਣਾ, ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਕਿ ਰਮਨ ਮੈਨੂੰ ਕਰੈਕਟ ਕਰੋ, ਉਹ ਮੈਨੂੰ ਕਹਿੰਦੇ ਹੁੰਦੇ ਸੀ ਚੇਂਜ ਯੂਅਰ ਸੈਲਫ, ਮੈਂ ਕਿਹਾ ਨੋ ਐਬਸੋਲੂਟਲੀ ਰੋਂਗ ਹੈ। ਮੈਂ ਕਿਹਾ ਮੈਂ ਅੱਜ ਗੱਡੀ ਸਹੀ ਚਲਾਉਣ ਨਿਕਲ ਜਾਂਦੀ ਅੱਜ, ਮੈਂ ਟ੍ਰੈਫਿਕ ਲਾਈਟਾਂ ਤੇ ਰੋਕ ਲਈ, ਪਿਛਲੇ ਨੇ ਮੇਰੇ ਵਿੱਚ ਆ ਕੇ ਮਾਰਨੀ। ਹੁਣ ਇੱਥੇ ਇੰਡੀਆ 'ਚ ਵੀ ਸਟੋਪ ਸਾਈਨ ਲੱਗੇ ਆ, ਮੈਂ ਸਟੋਪ ਸਾਈਨ ਤੇ ਬ੍ਰੇਕ ਮਾਰਾਂ, ਮੇਰੇ ਤੇ ਟਰੱਕ ਚੜ੍ਹ ਜੂ ਪਿੱਛੋਂ ਦੀ ਆ ਕੇ, ਤੂੰ ਕਾਹਨੂੰ ਗੱਡੀ ਰੋਕ ਲਈ? ਮੈਂ ਤਾਂ ਕਰ ਲਿਆ ਆਪਣੇ ਆਪ ਨੂੰ ਚੇਂਜ, ਮੈਂ ਹੋਰਨ ਨਹੀਂ ਮਾਰੂੰਗਾ, ਮੈਂ ਰੈਡ ਲਾਈਟ ਤੇ ਵੀ ਖੜ ਜੂਗਾ, ਮੈਂ ਪੈਡੈਸਟ੍ਰੀਅਨ ਨੂੰ ਰਸਤਾ ਦੇਤਾ, ਉਹ ਤਾਂ ਵੀ ਮਰੂਗਾ ਜੇ ਮੈਂ ਰਸਤਾ ਦੇਤਾ ਉਹਨੂੰ, ਕਿਉਂਕਿ ਉਹਨੇ ਮੇਰੇ ਵਾਲੀ ਗੱਡੀ ਟੱਪ ਕੇ ਜਿਹੜੀ ਅਗਲੀ ਗੱਡੀ ਆ ਰਹੀ ਹੈ ਮੇਰੇ ਪਿੱਛੋਂ ਦੀ ਉਹਨੇ ਤਾਂ ਰੋਕਣੀ ਨੀ, ਉਹਨੇ ਗਰੜ ਦੇਣਾ ਤੇ ਮੈਂ ਕਹੂੰਗਾ ਯਾਰ ਇਹਨੂੰ ਤਾਂ ਮੈਂ ਚੱਲਣ ਵਾਸਤੇ ਮਜਬੂਰ ਕੀਤਾ। ਨਹੀਂ ਇਹਨੇ ਉਦੋਂ ਸੜਕ ਤੇ ਆਉਣਾ ਸੀ ਜਦੋਂ ਸਾਰੀ ਸੜਕ ਖਾਲੀ ਹੋ ਜਾਂਦੀ। ਇਹ ਸੋਸ਼ਲ ਇੰਜੀਨੀਅਰਿੰਗ ਹੈ, ਦੇ ਨੋ ਅਸ, ਦੇ ਨੋ ਅਸ ਲਾਈਕ ਐਨੀਮਲਸ, ਦੇ ਨੋ ਅਵਰ ਟ੍ਰੇਡਸ, ਦੇ ਨੋ ਅਵਰ ਲਿਮਿਟੇਸ਼ਨਸ, ਦੇ ਨੋ ਅਵਰ ਬਿੱਲ ਬੱਤੀਆਂ ਵਾਲੀ ਪ੍ਰੋਬਲਮ। ਸੋ ਐਜੂਕੇਸ਼ਨ ਤੱਕ ਨਹੀਂ ਅਸੀਂ ਪਹੁੰਚੇ, ਲਾਇਬ੍ਰੇਰੀਆਂ ਤੱਕ ਨਹੀਂ ਪਹੁੰਚੇ, ਤੇ ਹੁਣ ਸੈਕਸ ਐਜੂਕੇਸ਼ਨ ਨੂੰ ਲੈ ਕੇ ਜਿੰਨਾ ਕੈਨੇਡਾ ਨੇ ਰਿਐਕਸ਼ਨ ਦਿਖਾਇਆ ਉਸ ਰਿਐਕਸ਼ਨ ਨੂੰ ਦੇਖਦਿਆਂ ਹੋਇਆ ਤਾਂ ਬਾਕੀ ਸਾਰੇ ਮਸਲਿਆਂ ਤੇ ਹੋਣਾ ਚਾਹੀਦਾ। ਤੇ ਹੋਰ ਵੀ ਬੜੀ ਸੀ ਬਾਤੇ ਆ, ਪਰ ਖਬਰਾਂ ਦਾ ਟਾਈਮ ਹੋ ਰਿਹਾ, ਮੈਂ ਅਗਲੇ ਹਿੱਸੇ ਦੇ ਵਿੱਚ ਗੱਲ ਕਰਾਂ ਤਾਂ ਬਿਹਤਰ ਰਹੇਗਾ।
You are listening to WTOR 770 AM, Youngstown, Toronto.
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਕੀ ਆਪਕੇ ਘਰ ਔਰ ਆਟੋ ਇੰਸ਼ੋਰੈਂਸ ਕੀ ਰਿਨਿਵਲ ਹੋ ਰਹੀ ਹੈ? ਕਿਆ ਆਪ ਦੁਰਸਤ ਇੰਸ਼ੋਰੈਂਸ ਕਵਰੇਜ ਕੇ ਲਿਏ ਅੱਛੀ ਕੀਮਤ ਕੀ ਤਲਾਸ਼ ਮੇ ਹੈ? ਤੋ ਫਿਰ ਆਪਕੋ ਆਲ ਸਟੇ ਏਜੈਕ ਏਜੰਸੀ ਕੇ ਰਾਜਾ ਮਦਸਿਰ ਕੋ 6472903773 ਪਰ ਕਾਲ ਕਰਨੀ ਚਾਹੀਏ। ਆਜ ਹੀ ਕਾਲ ਕਰੇ ਔਰ ਆਪ ਦੋ ਕਾਰੋ ਔਰ ਇੱਕ ਘਰ ਕੀ ਇੰਸ਼ੋਰੈਂਸ ਕਰਾਤੇ ਵਕਤ ਤਕਰੀਬਨ $1,775 ਕੀ ਬਚਤ ਕਰ ਸਕਤੇ ਹੈ। ਰਾਜਾ ਮਦਸਿਰ 6472903773, ਆਲ ਸਟੇਟ ਕੇ ਸਾਥ ਆਪ ਮਹਿਫੂਜ਼ ਹਾਥੋਂ ਮੇ ਹੈ। ਟਰਮਸ ਐਂਡ ਕੰਡੀਸ਼ਨ ਅਪਲਾਈ।
ਬੰਗਲਾ ਮੋਟਰ ਕਾਰ ਦਿਲਾ ਦੇ, ਇੱਕ ਨਹੀਂ ਦੋ ਚਾਰ ਦਿਲਾ ਦੇ।
ਜੀ ਹਾਂ, ਮੋਟਰ ਕਾਰ ਕਾ ਤੋ ਮਾਲੂਮ ਨਹੀਂ, ਲੇਕਿਨ ਆਪਕੋ ਆਪਕੇ ਬੰਗਲੇ ਤੱਕ ਪਹੁੰਚਾਏਂਗੇ ਜੀ ਯਾਨੀ ਮੋਰਗੇਜਸ ਕੇ ਮਯੰਕ ਭਟਨਾਗਰ ਜੀ। ਹਰ ਤਰ੍ਹਾਂ ਕੀ ਮੋਰਗੇਜਸ ਮੈਂ ਕਰਤੇ ਹੈ ਸਪੈਸ਼ਲਾਈਜ਼, ਵੋ ਰੈਜ਼ੀਡੈਂਸ਼ੀਅਲ ਹੋ, ਕਮਰਸ਼ੀਅਲ ਹੋ, ਪ੍ਰਾਈਵੇਟ ਹੋ, ਫਸਟ ਯਾ ਸੈਕਿੰਡ ਮੋਰਗੇਜਸ, ਔਰ ਯਾ ਫਿਰ ਆਪ ਹੈ ਫਸਟ ਟਾਈਮ ਹੋਮ ਬਾਇਰ। ਮਯੰਕ ਭਟਨਾਗਰ ਜੀ 6472-2023-6427-702-2023।
ਲਾਈਸੈਂਸ ਨੰਬਰ 10394।
770 AM ਤੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ। IMF ਮੁਖੀ ਨੇ UNGA ਦੇ ਮੌਕੇ ਤੇ ਪਾਕਿਸਤਾਨ ਨੂੰ ਅਮੀਰਾਂ ਤੇ ਟੈਕਸ ਲਗਾਉਣ, ਗਰੀਬਾਂ ਦੀ ਰੱਖਿਆ ਕਰਨ ਦੀ ਕੀਤੀ ਅਪੀਲ। ਸ਼ਹਿਬਾਜ਼ ਚ 48 ਘੰਟਿਆਂ ਦੇ ਵਿਚ ਲੰਡਨ ਪਰਤੇ। ਪੋਲੈਂਡ ਚ 3 ਨਵਜੰਮੇ ਬੱਚਿਆਂ ਦੀਆਂ ਲਾਸ਼ਾਂ ਹੋਈਆਂ ਬਰਾਮਦ, ਕਤਲ ਦੇ ਦੋਸ਼ ਹੇਠ 2 ਵਿਅਕਤੀ ਗ੍ਰਿਫ਼ਤਾਰ। ਪੇਰੂ ਚ ਖੱਡ ਵਿਚ ਡਿੱਗੀ ਯਾਤਰੀਆਂ ਦੇ ਨਾਲ ਭਰੀ ਬੱਸ, 24 ਲੋਕਾਂ ਦੀ ਦਰਦਨਾਕ ਮੌਤ। ਚੀਨ ਵਿਚ ਤੂਫਾਨ ਨੇ ਮਚਾਈ ਤਬਾਹੀ, 10 ਲੋਕਾਂ ਦੀ ਮੌਤ ਤੇ 4 ਵਿਅਕਤੀ ਜ਼ਖਮੀ। ਹੁਣ ਖਬਰਾਂ ਵਿਸਥਾਰ ਨਾਲ। ਅੰਤਰਰਾਸ਼ਟਰੀ ਮੁਦਰਾ ਫੰਡ ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟਾਲੀਨਾ ਜਾਰਜੀਵਾ ਨੇ ਪਾਕਿਸਤਾਨ ਨੂੰ ਜੁਲਾਈ ਚ ਆਖਰੀ ਮਿੰਟ ਦੀ ਬੇਲ ਆਊਟ ਦੀ ਸੁਰੱਖਿਆ ਤੋਂ ਬਾਅਦ ਵੱਧਦੀ ਮਹਿੰਗਾਈ ਦੇ ਵਿਚਕਾਰ ਅਮੀਰਾਂ ਤੋਂ ਵਧੇਰੇ ਟੈਕਸ ਇਕੱਠੇ ਕਰਨ ਅਤੇ ਗਰੀਬ ਲੋਕਾਂ ਦੀ ਸੁਰੱਖਿਆ ਕਰਨ ਦੀ ਅਪੀਲ ਕੀਤੀ ਹੈ। ਪਾਕਿਸਤਾਨ ਦੇ ਅਗਸਤ ਮਹੀਨੇ ਦੇ ਲਈ ਸਾਲ ਦਰ ਸਾਲ ਮਹਿੰਗਾਈ ਦਰ ਵੱਧ ਕੇ 7.4 ਫੀਸਦੀ ਤੇ ਪਹੁੰਚ ਗਈ, ਜਿਸ ਦੇ ਨਾਲ ਘਰੇਲੂ ਬਜਟ ਦਾ ਠੇਕਾ ਹੋਇਆ ਸੀ। ਉਸ ਮਹੀਨੇ ਬਿਜਲੀ ਦੀ ਵੱਧ ਬਿੱਲਾਂ ਦੇ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ ਵੀ ਕੀਤਾ। ਪਰੇਸ਼ਾਨ ਸਰਕਾਰ ਨੇ ਸ਼ੁਰੂ ਦੇ ਵਿਚ ਜਨਤਾ ਦੇ ਲਈ ਕੁਝ ਰਾਹਤ ਦਾ ਵਾਅਦਾ ਕੀਤਾ ਸੀ, ਪਰ ਬਾਅਦ ਵਿਚ IMF ਦੇ ਨਾਲ ਪਾਕਿਸਤਾਨ ਦੀਆਂ ਵਚਨਬੱਧਤਾਵਾਂ ਦਾ ਹਵਾਲਾ ਦਿੰਦਿਆਂ ਹੋਇਆਂ ਇਸ ਤੋਂ ਇਨਕਾਰ ਕਰ ਦਿੱਤਾ ਗਿਆ। UK ਤੋਂ ਦੇਸ਼ ਪਰਤਣ ਤੋਂ ਮਹਿਜ 48 ਘੰਟਿਆਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਅੱਜ ਵੀਰਵਾਰ ਨੂੰ ਲੰਡਨ ਵਾਪਸ ਜਾ ਰਹੇ ਨੇ। ਇਹ ਇਕ ਅਜਿਹਾ ਘਟਨਾਕ੍ਰਮ ਜਿਸ ਤੇ ਕਈਆਂ ਨੇ ਪਰਵਟੇ ਉਠਾਏ ਨੇ। ਸਾਬਕਾ ਪ੍ਰਧਾਨ ਮੰਤਰੀ ਕਈ ਹਫ਼ਤੇ ਬਿਤਾਉਣ ਤੋਂ ਬਾਅਦ ਹਫ਼ਤੇ ਦੇ ਸ਼ੁਰੂ ਵਿਚ ਹੀ ਲੰਡਨ ਤੋਂ ਰਵਾਨਾ ਹੋ ਗਏ ਸਨ, ਪਰ ਲਾਹੌਰ ਪਹੁੰਚ ਕੇ ਉਹ ਆਪਣੇ ਵੱਡੇ ਭਰਾ ਪਾਰਟੀ ਸੁਪਰੀਮੋ ਨਵਾਜ਼ ਸ਼ਰੀਫ ਦੇ ਨਾਲ ਆਹਮੋ ਸਾਹਮਣੇ ਮੁਲਾਕਾਤ ਕਰਨ ਦੇ ਲਈ ਅਚਾਨਕ ਵਾਪਸ ਆਉਣ ਦੀ ਯੋਜਨਾ ਬਣਾ ਲਈ। ਸਿੰਗਾਪੁਰ ਦਾ ਚਾਂਗੀ ਹਵਾਈ ਅੱਡਾ ਸਵੈ ਚਲਿਤ ਇਮੀਗ੍ਰੇਸ਼ਨ ਕਲੀਅਰੈਂਸ ਦੇ ਨਾਲ 2024 ਤੋਂ ਪਾਸਪੋਰਟ ਮੁਕਤ ਹੋਣ ਦੇ ਲਈ ਤਿਆਰ ਹੈ। CNN ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਵਾਈ ਅੱਡਾ ਆਟੋਮੇਟਿਡ ਇਮੀਗ੍ਰੇਸ਼ਨ ਕਲੀਅਰੈਂਸ ਸ਼ੁਰੂ ਕਰੇਗਾ ਜੋ ਯਾਤਰੀਆਂ ਨੂੰ ਸਿਰਫ ਬਾਇਓਮੈਟ੍ਰਿਕ ਡੇਟਾ ਦੀ ਵਰਤੋਂ ਕਰਕੇ ਪਾਸਪੋਰਟ ਤੋਂ ਬਿਨਾਂ ਸ਼ਹਿਰ ਰਾਜ ਨੂੰ ਛੱਡਣ ਦੀ ਇਜਾਜ਼ਤ ਦੇਵੇਗਾ। ਸਿੰਗਾਪੁਰ ਦੇ ਸੰਚਾਰ ਮੰਤਰੀ ਜੋਸੇਫਿਨ ਟਿਓ ਨੇ ਸੋਮਵਾਰ ਨੂੰ ਸੰਸਦ ਦੇ ਸੈਸ਼ਨ ਦੇ ਦੌਰਾਨ ਇਹ ਐਲਾਨ ਕੀਤਾ। ਇਸ ਦੌਰਾਨ ਦੇਸ਼ ਦੇ ਇਮੀਗ੍ਰੇਸ਼ਨ ਐਕਟ ਵਿਚ ਕਈ ਬਦਲਾਅ ਪਾਸ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਸਿੰਗਾਪੁਰ ਆਟੋਮੇਟਿਡ ਪਾਸਪੋਰਟ ਮੁਕਤ ਇਮੀਗ੍ਰੇਸ਼ਨ ਕਲੀਅਰੈਂਸ ਸ਼ੁਰੂ ਕਰਨ ਵਾਲੇ ਦੁਨੀਆਂ ਦੇ ਪਹਿਲੇ ਕੁਝ ਦੇਸ਼ਾਂ ਵਿਚੋਂ ਇਕ ਹੋਵੇਗਾ। ਚਿਹਰੇ ਦੀ ਪਹਿਚਾਣ ਕਰਨ ਵਾਲੇ ਸਾਫਟਵੇਅਰ ਦੇ ਨਾਲ ਬਾਇਓਮੈਟ੍ਰਿਕ ਟੈਕਨਾਲੋਜੀ ਪਹਿਲਾਂ ਹੀ ਕੁਝ ਹੱਦ ਤੱਕ ਇਮੀਗ੍ਰੇਸ਼ਨ ਚੌਂਕੀਆਂ ਤੇ ਆਟੋਮੈਟਿਡ ਲੇਨਾਂ ਤੇ ਚਾਂਗੀ ਹਵਾਈ ਅੱਡੇ ਤੇ ਵਰਤੋਂ ਵਿਚ ਹੈ। ਏਜੰਸੀ ਅਨੁਸਾਰ ਟੀਓ ਨੇ ਕਿਹਾ ਕਿ ਆਉਣ ਵਾਲੀਆਂ ਤਬਦੀਲੀਆਂ ਮੁਸਾਫਰਾਂ ਨੂੰ ਆਪਣੇ ਯਾਤਰਾ ਦਸਤਾਵੇਜ਼ਾਂ ਨੂੰ ਵਾਰ ਵਾਰ ਟੱਚ ਪੁਆਇੰਟਾਂ ਤੇ ਪੇਸ਼ ਕਰਨ ਦੀ ਜ਼ਰੂਰਤ ਨੂੰ ਘਟਾ ਦੇਵੇਗੀ ਅਤੇ ਵਧੇਰੇ ਸਹਿਜ ਅਤੇ ਸੁਵਿਧਾਜਨਕ ਪ੍ਰਕਿਰਿਆ ਦੀ ਆਗਿਆ ਦੇਵੇਗੀ। ਪੋਲੈਂਡ ਤੋਂ ਇਕ ਦਿਲ ਦਹਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਘਰ ਦੇ ਬੇਸਮੈਂਟ 'ਚ ਤਿੰਨ ਨਵਜੰਮੇ ਬੱਚਿਆਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਇਸ ਘਟਨਾ ਤੋਂ ਬਾਅਦ ਇਕ ਵਿਅਕਤੀ ਅਤੇ ਉਸਦੀ ਧੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਨਿਊਯਾਰਕ ਪੋਸਟ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਪਹਿਚਾਣ ਪਿਊਟਰ ਗਿਰਾਸਿਕ ਅਤੇ ਉਸਦੀ ਧੀ ਪੋਲੀਨਾ ਗਿਰਾਸਿਕ ਵਜੋਂ ਹੋਈ ਹੈ, ਜਿਨ੍ਹਾਂ ਦੇ ਸਾਲਾਂ ਤੋਂ ਕਥਿਤ ਤੌਰ ਤੇ ਨਜਾਇਜ਼ ਸੰਬੰਧ ਸਨ। ਕਤਲ ਅਤੇ ਅਸ਼ਲੀਲਤਾ ਦੇ ਦੋਸ਼ੀ ਪਾਏ ਜਾਣ ਤੇ ਦੋਵਾਂ ਨੂੰ ਉਮਰ ਕੈਦ ਦੀ ਸਜ਼ਾ ਹੋਵੇਗੀ। ਪੋਲਿਸ਼ ਨਿਊਜ਼ ਆਊਟਲੈਟ ਫੋਕਟ ਨੇ ਪ੍ਰੋਸੀਕਿਊਟਰ ਮਰੀਅਸ ਡੁਜ਼ਿੰਸਕੀ ਦੇ ਹਵਾਲੇ ਦੇ ਨਾਲ ਕਿਹਾ ਹੈ, ਪਿਊਟਰ ਦੇ ਕਤਲ ਦੇ ਤਿੰਨ ਦੋਸ਼ ਪੋਲੀਨਾ ਅਤੇ ਇਕ ਹੋਰ ਧੀ ਦੇ ਨਾਲ ਅਸ਼ਲੀਲਤਾ ਦੇ ਕਾਰਨ ਦੋਸ਼ ਲਗਾਇਆ ਗਿਆ ਸੀ। ਦੂਜੇ ਪਾਸੇ ਲੀਨਾ ਤੇ ਅਨੈਤਿਕਤਾ ਤੇ ਕਤਲ ਦੇ ਦੋ ਦੋਸ਼ ਲਗਾਏ ਗਏ ਨੇ। ਜਾਣਕਾਰੀ ਦੇ ਮੁਤਾਬਕ ਦੋ ਬੱਚੇ ਪੋਲੀਨਾ ਦੇ ਸਨ, ਤੀਜੇ ਮਾਰੇ ਗਏ ਬੱਚੇ ਦੀ ਮਾਂ ਉਸਦੀਆਂ ਭੈਣਾਂ ਵਿਚੋਂ ਇਕ ਸੀ। ਪੋਲਸੈਟ ਨਿਊਜ਼ ਅਨੁਸਾਰ ਮੰਨਿਆ ਜਾਂਦਾ ਹੈ ਕਿ ਪਿਊਟਰ ਹੀ ਤਿੰਨ ਨਵਜੰਮੇ ਬੱਚਿਆਂ ਦਾ ਪਿਤਾ ਹੈ। ਪੋਲੀਨਾ ਜਿਸ ਬੇਕਰੀ ਦੇ ਵਿਚ ਕੰਮ ਕਰਦੀ ਸੀ ਉਥੇ ਉਸਦੇ ਸਾਥੀਆਂ ਨੇ ਕਥਿਤ ਤੌਰ ਤੇ ਉਸਦੇ ਫੋਨ ਤੇ ਇਕ ਪਰੇਸ਼ਾਨ ਕਰਨ ਵਾਲਾ ਟੈਕਸਟ ਦੇਖਣ ਤੋਂ ਬਾਅਦ ਸਮਾਜਿਕ ਸੇਵਾਵਾਂ ਨੂੰ ਸੁਚੇਤ ਕੀਤਾ। ਜਦੋਂ ਆਪਣੇ 15 ਸਤੰਬਰ ਨੂੰ ਪੁਲਿਸ ਨੇ ਉਨ੍ਹਾਂ ਦੇ ਘਰ ਛਾਪਾ ਮਾਰਿਆ ਅਤੇ ਉਨ੍ਹਾਂ ਦੇ ਬੇਸਮੈਂਟ 'ਤੇ ਨਵਜੰਮੇ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਪੇਰੂ ਦੇ ਹੁਆਨ ਕਵੇਲਿਕਾ ਖੇਤਰ ਦੇ ਵਿਚ ਯਾਤਰੀਆਂ ਦੇ ਨਾਲ ਭਰੀ ਇਕ ਬੱਸ 200 ਫੁੱਟ ਡੂੰਘੀ ਖੱਡ ਵਿਚ ਡਿੱਗ ਗਈ। ਇਸ ਹਾਦਸੇ ਵਿਚ ਘੱਟੋ ਘੱਟ 24 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਕੁਝ ਨਾਬਾਲਗ ਵੀ ਸ਼ਾਮਲ ਨੇ। ਸਥਾਨਕ ਮੀਡੀਆ ਨੇ ਜਾਣਕਾਰੀ ਦਿੱਤੀ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਸੋਮਵਾਰ ਨੂੰ ਲੋਕਲ ਸਮੇਂ ਦੇ ਅਨੁਸਾਰ ਲਗਭਗ 1:30 ਵਜੇ ਚਿਰਕੰਪਾ ਪ੍ਰਾਂਤ ਦੇ ਪਹਾੜੀ ਇਲਾਕੇ ਵਿਚ ਵਾਪਰੀ। ਹਾਦਸੇ ਵਿਚ ਜ਼ਖਮੀ ਹੋਏ ਲੋਕਾਂ ਨੂੰ ਨੇੜਲੇ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ। ਨਿਊਜ਼ ਪ੍ਰਸਾਰਕ ਰੇਡੀਓ ਪ੍ਰੋਗਰਾਮਰ ਡੇਲ ਪੇਰੂ ਨੇ ਚਿਰਕੈਂਪਾ ਏਕੀਕ੍ਰਿਤ ਹੈਲਥ ਨੈਟਵਰਕ ਦਾ ਹਵਾਲਾ ਦਿੰਦੇ ਹੋਇਆਂ ਦੱਸਿਆ ਕਿ ਪੀੜਤਾਂ ਵਿਚ ਨਾਬਾਲਗ ਵੀ ਸ਼ਾਮਲ ਨੇ। ਜ਼ਖਮੀਆਂ ਨੂੰ ਹੋਨਕਾਓ ਪੰਪਾਸ ਅਯਾਕੁਚੂ ਦੇ ਕਸਬਿਆਂ ਦੇ ਹਸਪਤਾਲਾਂ 'ਚ ਪਹੁੰਚਾਇਆ ਗਿਆ। ਐਂਕੋ ਦੇ ਜ਼ਿਲ੍ਹਾ ਮੇਅਰ ਮੈਨੂਅਲ ਜੇਵਾਲੋਸ ਨੇ ਰੇਡੀਓ ਸਟੇਸ਼ਨ ਦੱਸਿਆ ਕਿ ਇਲਾਕੇ ਵਿਚ ਬਰਫ਼ ਦੇ ਤੋਂਦੇ ਡਿੱਗਣ ਦੇ ਕਾਰਨ ਸੜਕ ਘੱਟੋ ਘੱਟ 1 ਮਹੀਨੇ ਤੋਂ ਖਰਾਬ ਹੈ। ਪੂਰਬੀ ਚੀਨ ਦੇ ਵਿਚ ਆਏ ਤੂਫਾਨ ਨੇ ਤਬਾਹੀ ਮਚਾ ਦਿੱਤੀ ਹੈ। ਤੂਫਾਨ ਆਉਣ ਦੇ ਕਾਰਨ 2 ਘੰਟਿਆਂ ਦੇ ਅੰਦਰ 10 ਲੋਕਾਂ ਦੀ ਮੌਤ ਹੋ ਗਈ ਤੇ 4 ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਸਰਕਾਰੀ ਮੀਡੀਆ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਰਾਜ ਪ੍ਰਸਾਰਕ ਸੀਸੀਟੀਵੀ ਨੇ ਕਿਹਾ ਕਿ ਪਹਿਲਾਂ ਤੂਫਾਨ ਮੰਗਲਵਾਰ ਦੁਪਹਿਰ ਨੂੰ ਜਿਆਂਗਸੂ ਸੂਬੇ ਦੇ ਸੁਕਿਆਨ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਆਇਆ, ਜਿਸ ਵਿਚ 5 ਲੋਕਾਂ ਦੀ ਮੌਤ ਹੋ ਗਈ, 4 ਹੋਰ ਜ਼ਖਮੀ ਹੋ ਗਏ। ਇਸ ਝੱਖੜ ਦੇ ਪ੍ਰਭਾਵ ਦੇ ਕਾਰਨ 137 ਘਰਾਂ ਦੇ ਨੁਕਸਾਨੇ ਜਾਣ ਅਤੇ ਫਸਲਾਂ ਦੇ ਸੁਰ ਫਾਰਮਾਂ ਨੂੰ ਭਾਰੀ ਨੁਕਸਾਨ ਹੋਣ ਦੀ ਖ਼ਬਰ ਹੈ। ਸੀਸੀਟੀਵੀ ਦੇ ਅਨੁਸਾਰ ਦੂਜਾ ਤੂਫਾਨ ਮੰਗਲਵਾਰ ਸ਼ਾਮ ਨੂੰ ਜਿਆਂਗਸੂ ਸੂਬੇ ਦੇ ਸੁਕਿਆਨ ਤੋਂ ਲਗਭਗ 190 ਕਿਲੋਮੀਟਰ ਦੱਖਣ ਪੂਰਬ ਵਿਚ ਯਾਨਚਿੰਗ ਸ਼ਹਿਰ ਦੇ ਵਿਚ ਆਇਆ, ਜਿਸ ਵਿਚ 5 ਲੋਕਾਂ ਦੀ ਮੌਤ ਹੋ ਗਈ। ਆਨਲਾਈਨ ਸ਼ੇਅਰ ਕੀਤੇ ਗਏ ਵੀਡੀਓ ਦੇ ਵਿਚ ਦਿਖਾਇਆ ਗਿਆ ਕਿ ਕਾਰਾਂ ਹਵਾ ਦੇ ਵਿਚ ਉੱਡ ਗਈਆਂ, ਜਦਕਿ ਇਕ ਕਾਰ ਹਵਾ ਦੇ ਤੇਜ਼ ਰਫ਼ਤਾਰ ਦੇ ਕਾਰਨ ਪਲਟ ਗਈ। ਭਾਰਤ ਵਿਚ ਉਤਰਾਖੰਡ, ਹਿਮਾਚਲ ਪ੍ਰਦੇਸ਼, ਲਦਾਖ ਦੇ ਨਾਲ ਨਾਲ ਨੇਪਾਲ ਤੇ ਚੀਨ ਦੇ ਸਿਚੁਆਨ ਸੂਬੇ ਦੇ ਵਿਚ ਵਿਛੀਆਂ ਸੜਕਾਂ ਅਤੇ ਰਸਤਿਆਂ ਦਾ ਜਾਲ ਜ਼ਮੀਨ ਖਿਸਕਣ ਅਤੇ ਬਰਫ਼ ਦੇ ਤੌਂਦੇ ਡਿੱਗਣ ਪ੍ਰਤੀ ਸਭ ਤੋਂ ਸੰਵੇਦਨਸ਼ੀਲ ਹੈ। ਇਕ ਅਧਿਐਨ ਹੋਇਆ ਜਿਸ ਵਿਚ ਇਹ ਮੰਨਿਆ ਗਿਆ ਕਿ ਸੂਬਿਆਂ ਦੇ ਵਿਚ ਆਮ ਨਾਲੋਂ ਵੱਧ ਮੀਂਹ ਪਿਆ ਤੇ ਫਿਰ ਤੋਂ ਤਬਾਹੀ ਹੋਈ ਹੈ। ਮਾਹਰਾਂ ਦਾ ਇਹ ਕਹਿਣਾ ਹੈ ਕਿ ਮੱਧ ਹਿਮਾਲਿਆ ਖੇਤਰ ਵਿਚ ਰਹਿਣ ਵਾਲੇ ਲੋਕਾਂ ਨੂੰ ਖਿਸਕਦੇ ਪਹਾੜਾਂ ਤੇ ਬਰਫ਼ ਦੇ ਤੌਂਦਿਆਂ ਤੋਂ ਸਭ ਤੋਂ ਵੱਧ ਖਤਰਾ ਹੈ। ਇਕ ਅਧਿਐਨ ਦੇ ਮੁਤਾਬਕ ਇਹ ਖੇਤਰ ਨਾ ਸਿਰਫ਼ ਮੌਜੂਦਾ ਸਮੇਂ ਵਿਚ ਸਗੋਂ ਭਵਿੱਖ ਵਿਚ ਵੀ ਇਸ ਦੇ ਪ੍ਰਤੀ ਬੇਹੱਦ ਸੰਵੇਦਨਸ਼ੀਲ ਹੈ। ਖੋਜ ਦਾ ਵਿਸ਼ਲੇਸ਼ਣ ਕਰਦਿਆਂ ਹੋਇਆਂ ਡਾਊਨ ਟੂ ਅਰਥ ਦੀ ਰਿਪੋਰਟ ਦੇ ਵਿਚ ਕਿਹਾ ਗਿਆ ਕਿ ਹਿਮਾਲਿਆ ਦੇ ਵਿਚ ਬਰਫ਼ ਦੇ ਤੌਂਦੇ ਡਿੱਗਣ ਤੇ ਜ਼ਮੀਨ ਖਿਸਕਣ ਵਰਗੀਆਂ ਘਟਨਾਵਾਂ ਕੋਈ ਨਵੀਂ ਗੱਲ ਨਹੀਂ, ਪਰ ਜਿਸ ਤਰ੍ਹਾਂ ਦੀਆਂ ਤਬਾਹਕੂਨ ਆਫ਼ਤਾਂ ਦੇ ਵਿਚ ਵਾਧਾ ਹੋ ਰਿਹਾ, ਉਸਦੇ ਨਾਲ ਮਨੁੱਖੀ ਜੀਵਨ ਅਤੇ ਬੁਨਿਆਦੀ ਢਾਂਚੇ ਦੇ ਲਈ ਖ਼ਤਰਾ ਵੀ ਵਧਦਾ ਜਾ ਰਿਹਾ। ਇਸ ਖੇਤਰ ਵਿਚ ਲੱਖਾਂ ਲੋਕ ਅਜਿਹੇ ਖੇਤਰਾਂ ਵਿਚ ਰਹਿ ਰਹੇ ਨੇ ਜੋ ਜ਼ਮੀਨ ਖਿਸਕਣ ਅਤੇ ਬਰਫ਼ ਦੇ ਤੌਂਦੇ ਡਿੱਗਣ ਵਰਗੀਆਂ ਆਫ਼ਤਾਂ ਪ੍ਰਤੀ ਬੇਹੱਦ ਸੰਵੇਦਨਸ਼ੀਲ ਨੇ। ਭਾਰਤ ਵਿਚ ਲੋਕ ਸਭਾ ਤੇ ਵਿਧਾਨ ਸਭਾਵਾਂ ਦੇ ਵਿਚ ਔਰਤਾਂ ਦੇ ਲਈ 33% ਰਾਖਵੇ ਕਰਨ ਦੀ ਵਿਵਸਥਾ ਕਰਨ ਵਾਲਾ 128ਵਾਂ ਸੰਵਿਧਾਨ ਸੋਧ ਬਿੱਲ ਅੱਜ ਰਾਜ ਸਭਾ ਦੇ ਵਿਚ ਚਰਚਾ ਤੇ ਪਾਸ ਹੋਣ ਦੇ ਲਈ ਪੇਸ਼ ਕੀਤਾ ਗਿਆ। ਭਾਰਤ ਦੀ ਰਾਜਨੀਤੀ ਤੇ ਵਿਆਪਕ ਪ੍ਰਭਾਵ ਪਾਉਣ ਦੀ ਸਮਰੱਥਾ ਰੱਖਣ ਵਾਲੇ ਇਸ ਬਿੱਲ ਨੂੰ ਲੋਕ ਸਭਾ ਨੇ ਬੁੱਧਵਾਰ ਨੂੰ ਮਨਜ਼ੂਰੀ ਦੇ ਦਿੱਤੀ। ਸੰਸਦ ਵੱਲੋਂ ਪਾਸ ਹੋਣ ਅਤੇ ਰਾਸ਼ਟਰਪਤੀ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਬਿੱਲ ਦਾ ਨਾਂ ਨਾਰੀ ਸ਼ਕਤੀ ਵੰਦਨ ਐਕਟ ਰੱਖਿਆ ਗਿਆ। ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਸੰਵਿਧਾਨ ਬਿੱਲ 2023 ਪੇਸ਼ ਕੀਤਾ ਅਤੇ ਇਕ ਨਵੇਂ ਸੰਸਦ ਭਵਨ ਵਿਚ ਪੇਸ਼ ਕੀਤਾ। ਇਹ ਪਹਿਲਾ ਬਿੱਲ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪਿਛਲੇ ਹਫ਼ਤੇ ਸੂਬੇ ਦੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਮੋਹਾਲੀ ਦੇ ਵਿਚ ਆਯੋਜਿਤ ਕੀਤੀ ਗਈ